ਹੋਇਆ ਉਹ ਧਿਆਨ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜਾਏ ਸੰਤ ਨਾਨਕ ਧਰਮ ਪਟ ਭੂਲੇ ਗੁਰ ਪ੍ਰਸ਼ਾਦੀ ਜਾਣਿਆ ਸਾਚੀ ਨਿਵਲਾਗੀ ਹੈ ਪੁੱਤਰ ਸਤਿਗੁਰ ਕਿਉ ਮਨ ਮਾਨਿਆ ਜ਼ਰੂਰੀ ਹੈ ਭਾਵੇਂ ਇਹੋ ਜਿਹੀ ਗਰਮੀ ਵਿੱਚ ਆਲਸ ਵੀ ਘੱਟ ਆਇਆ ਕਰਦੀ ਹੈ ਔਰ ਖਿਆਲ ਦਾ ਰੁਕਣਾ ਹੀ ਇੱਕ ਵਿਘਨ ਮਨ ਨੂੰ ਰਹਿ ਜਾਂਦਾ ਜਦੋਂ ਖਿਆਲਾਂ ਨੂੰ ਬਾਹਰੋਂ ਰੋਕ ਕੇ ਆਲਸ ਤੋਂ ਰਹਿਤ ਹੋ ਕੇ ਰਸਨਾ ਦੁਆਰਾ ਸ਼ਬਦ ਵਿੱਚ ਬੋਲਿਆ ਜਾਂਦਾ ਹੈ ਕੰਨਾਂ ਨੂੰ ਸੁਣਨ ਵਿੱਚ ਲਗਾ ਦਿੱਤਾ ਜਾਂਦਾ ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਬ ਕੀਤਾ ਜਾਂਦਾ ਹੈ ਬੁੱਧ ਨਾਲ ਵਿਚਾਰ ਕੀਤੀ ਜਾਂਦੀ ਹੈ ਮਨ ਇਕਾਗਰਤਾ ਦੇ ਘਰ ਵਿੱਚ ਆਉਂਦਾ ਮਨ ਟਿਕਦਾ ਆਪਣੀਆਂ ਫਜ਼ੂਲ ਲਹਿਰਾਂ ਜਿਹੜੀਆਂ ਇਹਨੂੰ ਉੱਠਦੀਆਂ ਹਨ ਉਹਨਾਂ ਨੂੰ ਛੋੜ ਕੇ ਹਰੀਜਸ ਰੂਪੀ ਲਹਿਰਾਂ ਦੇ ਵਿੱਚ ਮਹਿਬ ਹੁੰਦਾ, ਕਿਉਂਕਿ ਮਨ ਖਿਆਲ ਅੰਗਰੇਜ਼ੀ ਚਿੰਨ ਥਾਟ ਦੇਵਸ ਕਹਿੰਦੇ ਹਨ, ਜਿਉਂ ਉੱਠਦੇ ਰਹਿੰਦੇ ਹਨ ਜਿਵੇਂ ਹਵਾ ਦੇ ਨਾਲ ਸਮੁੰਦਰ ਦੇ ਵਿੱਚ ਛੋਟੀਆਂ ਵੱਡੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ। ਇਸੇ ਤਰ੍ਹਾਂ ਇਹਦੇ ਮਨ ਦੇ ਅੰਦਰ ਇਹੋ ਜਿਹੇ ਖਿਆਲਾਤ ਉੱਠਦੇ ਰਹਿੰਦੇ, ਕਦੇ ਕਿਹੋ ਜਿਹੇ ਕਦੇ ਕਿਹੋ, ਪਰ ਜ਼ਿਆਦਾਤਰ ਖਿਆਲਾਤ ਉਹੋ ਜਿਹੇ ਉੱਠਿਆ ਕਰਦੇ ਨੇ ਪ੍ਰਾਣੀ ਨੂੰ ਜਿਹੋ ਜਿਹੀ ਉਹਦੀ ਸੰਗਤ ਹੋ, ਜਿਹੋ ਜਿਹੇ ਉਹਦੇ ਕਰਤੱਬ ਹੋ, ਜਿਹੋ ਜਿਹੀ ਉਹਦੇ ਲਿਟਰੇਚਰ ਹੋਵੇ, ਇਹੋ ਜਿਹੇ ਜ਼ਿਆਦਾਤਰ ਖਿਆਲ ਉੱਠਿਆ ਕਰਦੇ ਹਾਂ। ਬੁਰੀ ਸੁਸਾਇਟੀ ਵਾਲਿਆਂ ਨੂੰ ਬੁਰੇ ਖਿਆਲ ਉੱਠਦੇ ਰਹਿੰਦੇ ਹਨ, ਸ਼ਰਾਬੀ ਪੁਰਸ਼ਾਂ ਦੀ ਸੰਗਤ ਕਰਨ ਵਾਲੇ ਸ਼ਰਾਬ ਦੇ ਖਿਆਲ ਉੱਠਣਗੇ, ਜਿਨ੍ਹਾਂ ਨੇ ਕਦੇ ਸ਼ਰਾਬੀ ਦੀ ਸੰਗਤ ਨਹੀਂ ਕੀਤੀ ਉਹਨੂੰ ਸ਼ਰਾਬ ਦਾ ਖਿਆਲ ਹੀ ਉੱਠਣਾ ਨਾਮੁਮਕਿਨ ਹੈ। ਚੋਰਾਂ ਨੂੰ ਜਿਹੜੇ ਚੋਰਾਂ ਦੀ ਸੰਗਤ ਕਰਦੇ ਨੇ ਉਹਦੇ ਖਿਆਲ ਉੱਠਣਗੇ, ਜੂਏ ਬਾਜ਼ਾਂ ਨੂੰ ਜੂਏ ਦੇ ਖਿਆਲ ਉੱਠਣਗੇ, ਜਿਨ੍ਹਾਂ ਨੇ ਕਦੇ ਜੂਏ ਬਾਜ਼ਾਂ ਦੀ ਸੰਗਤ ਨਹੀਂ ਕੀਤੀ, ਸ਼ਰਾਬੀਆਂ ਦੀ ਨਹੀਂ ਕੀਤੀ ਔਰ ਚੋਰੀ, ਉਹਨੂੰ ਇਹੋ ਜਿਹੇ ਖਿਆਲ ਉੱਠਣਗੇ ਕਿਉਂ? ਉੱਠ ਹੀ ਨਹੀਂ ਸਕਦੇ, ਇਹ ਅਸੂਲਨ ਗੱਲ ਹੈ। ਜਿਹਾ ਜਿਹਾ ਲਿਟਰੇਚਰ ਪੜ੍ਹੀ ਉਹੋ ਜਿਹੇ ਨੇ ਕਿਤਾਬਾਂ ਆਦਿ ਪੜ੍ਹਦਾ ਹੈ ਉਹੋ ਜਿਹੇ ਖਿਆਲ ਹੋ ਜਾਂਦੇ, ਫਿਰ ਜਿਹੋ ਜਿਹੇ ਕਰਤੱਬ ਕਰਦਾ ਖਿਆਲ ਉਹੋ ਜਿਹੇ ਬਣਦੇ ਚਲੇ ਜਾਂਦੇ। ਜੋ ਕੁਛ ਦੁਨੀਆਂ 'ਤੇ ਨਜ਼ਰ ਆਉਂਦਾ ਹੈ ਜਿਸਦੀ ਜ਼ਿੰਦਗੀ ਇਹਨਾਂ ਤਿੰਨਾਂ ਗੱਲਾਂ ਦਾ ਅਕਸਰ ਫਲ ਹੈ। ਅਤੇ ਆਓ ਜਦੋਂ ਖਿਆਲਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਸ਼ਰਧਾ ਭੈ ਅਤੇ ਪ੍ਰੇਮ ਵਿੱਚ ਵਸਦੇ ਹੋਏ ਜ਼ੁਬਾਨ ਨਾਲ ਸ਼ਬਦ ਵਿੱਚ ਬੋਲਾਂਗੇ, ਕੰਨਾਂ ਨੂੰ ਸੁਣਨ ਵਿੱਚ ਲਗਾ ਦਿਆਂਗੇ, ਅੱਖਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਮੈਂ ਇੱਧਰ ਉੱਧਰ ਨਹੀਂ ਜਾਣ ਦਿਆਂਗੇ, ਬੁੱਧਣ ਵਿਚਾਰ ਕਰੀ ਜਾਵਾਂਗੇ, ਫਿਰ ਪਹਿਲੇ ਖਿਆਲਾਤ ਜਿਹੜੇ ਫਜ਼ੂਲ ਐਵੇਂ ਬਿਲਾ ਵਜੇ ਉੱਠੀ ਜਾਂਦੇ ਹਨ, ਇਸ ਦੇ ਮਨ ਨੂੰ ਹੀ ਪਰੇਸ਼ਾਨ ਕਰਦੇ ਹਨ। ਜਿਵੇਂ ਜੰਗਲੀ ਉੱਠ ਰੋਹੀ ਵਿੱਚ ਫਿਰਦਾ, ਉਹਦੀ ਪੂਛੜ ਲੱਗਦੀ ਹੈ, ਉਹਦੇ ਉਹਨੂੰ ਭਰਮ ਪੈਂਦਾ ਮੇਰੇ ਕੋਈ ਡੰਡੇ ਮਾਰਦਾ, ਇਸ ਭਰਮ ਦਾ ਮਾਰਾ ਨੱਠਿਆ ਫਿਰਦਾ। ਇਸੇ ਤਰ੍ਹਾਂ ਆਪਣੇ ਫੁਰਨਿਆਂ ਨਾਲ ਹੀ ਅਜੀਬ ਔਖਾ ਹੁੰਦਾ, ਦੁਖੀ ਹੁੰਦਾ ਹੈ। ਜਦੋਂ ਇਹ ਬੁਰੇ ਖਿਆਲਾਂ ਨੂੰ ਹਟਾ ਕੇ ਚੰਗੇ ਕਰ ਦੇਵੇ ਇਸੀ ਨੇ ਸੁਖੀ ਹੋ ਜਾਂਦਾ। ਇਹ ਦੁੱਖ ਕਿਉਂ ਪਾਉਂਦਾ ਹੈ ਬੁਰੇ ਖਿਆਲਾਂ ਨਾਲ? ਜਿੰਨੇ ਜਿੰਨੇ ਚੰਗੇ ਖਿਆਲ ਹੌਲੀ ਹੌਲੀ ਉਹ ਖਿਆਲਤ ਚੰਗਿਆਂ ਤੋਂ ਵੀ ਹਟ ਕੇ ਬਿਲਕੁਲ ਖਿਆਲ ਟਿਕਣ ਲੱਗ ਜਾਣਗੇ ਵਾਹਿਗੁਰੂ ਦੇ ਵਿੱਚ, ਇਹ ਪੂਰਨ ਸੁਖੀ ਹੋ ਜਾਏ, ਕਿਉਂਕਿ ਸੁੱਖ ਸਰੂਪ ਤਾਂ ਕੇਵਲ ਵਾਹਿਗੁਰੂ ਹੈ। ਵਾਹਿਗੁਰੂ ਤੋਂ ਬਿਨਾਂ, ਉਸਦੇ ਭਜਨ ਤੋਂ ਬਿਨਾਂ ਹੀ ਦੁੱਖ ਸਾਰਿਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਸਿੱਖਾਂ ਨੇ ਇੱਕ ਦਫ਼ਾ ਦੋਵੇਂ ਹੱਥ ਜੋੜ ਕੇ ਪੁੱਛਿਆ, ਅਰਜ ਕੀਤੀ, ਪ੍ਰਭੂ ਗਰੀਬ ਨਿਵਾਰ, ਇਹ ਜੀਵ ਦੁੱਖ ਕਿਉਂ ਪਾਉਂਦਾ ਹੈ? ਹਜ਼ੂਰ ਨੇ ਐਸੇ ਫਰਮਾਨ ਕੀਤਾ,
ਨਾਮ ਬਿਨਾਂ ਦੁੱਖ ਪਾਵੇ ਹਰ ਕੇ, ਨਾਮ ਬਿਨਾਂ ਦੁੱਖ
ਹੁੰਦਾ ਹੈ ਵਾਹਿਗੁਰੂ ਦੇ ਭਜਨ ਤੋਂ ਬਿਨਾਂ। ਸੁੱਖ ਸਰੂਪ ਹੈ ਵਾਹਿਗੁਰੂ, ਵਾਹਿਗੁਰੂ ਦੇ ਨੇੜੇ ਦੁੱਖ ਨਹੀਂ, ਉਹਦੇ ਨੇੜੇ ਬਿਮਾਰੀ ਨਹੀਂ, ਉਹਦੇ ਨੇੜੇ ਕਲੇਸ਼ ਨਹੀਂ, ਉਹਦੇ ਨੇੜੇ ਬੁਰਿਆਈ ਨਹੀਂ, ਆਨੰਦ ਦਾ ਸਾਗਰ। ਉਹ ਕਿੱਥੇ ਹੈ? ਉਹ ਹਰ ਇੱਕ ਦੇ ਅੰਦਰ ਵਸਦਾ ਹੈ। ਉਸ ਦੇ ਨਾਲ ਫਿਰ ਇੰਨਾ ਨੇੜੇ ਹੋਣ ਦੇ ਬਾਵਜੂਦ ਇਹ ਜੀਵ ਜੁੜਦਾ ਕਿਉਂ ਨਹੀਂ, ਪੜਦਾ ਪਿਆ ਹੋਇਆ ਹਮੇ ਨੂੰ। ਉਸ ਨੂੰ ਦੂਰ ਕਰਕੇ ਫਿਰ ਜੁੜਿਆ ਜਾਂਦਾ, ਤਾਂ ਮੀਰੀ ਕੇ ਪਾਤ ਪਾਰ ਤੋਂ ਬਿਨ ਪੇਕੇ ਦੂਰ ਆਇਓ। ਦੋ ਪੁਰਸ਼ ਖੜੇ ਹਨ, ਉਹਦੇ ਵਿਚਾਲੇ ਅੱਖ ਤੇ ਉਂਗਲੀ ਰੱਖ ਦੋ ਦੂਰ ਪਾਸਣ ਦੇ, ਹਮੇ ਨਾਲ ਹੀ ਖੜਾ। ਇਸੀ ਤਰ੍ਹਾਂ ਪਰਦਾ ਤਾਂ ਬਹੁਤ ਸੂਖਮ ਹੈ, ਹਮੇ ਦਾ ਜਾਂ ਦੁਆਤ ਦਾ ਜਾਂ ਵਿਦਿਆ ਦਾ ਜਾਂ ਅਗਿਆਨ ਦਾ ਪਰਦਾ, ਕੁਛ ਵੀ ਕਹਿ ਲਓ, ਇੱਕੋ ਗੱਲ ਦੇ ਅਨੇਕਾਂ ਨਾਮ ਹਨ। ਉਹ ਨਹੀਂ ਵਾਹਿਗੁਰੂ ਨੂੰ ਦਿਸਣ ਦਿੰਦਾ, ਉਹ ਨਹੀਂ ਮਿਲਣ ਦਿੰਦਾ। ਉਸਦੇ ਮਿਲੇ ਬਿਨਾਂ ਉਹ ਚੂੰਕਿ ਸੁੱਖ ਸਰੂਪ ਹੈ, ਉਹਦੇ ਮਿਲੇ ਬਿਨਾਂ ਇਹਨੇ ਸੁਖੀ ਹੋਣਾ ਨਹੀਂ। ਭਾਵੇਂ ਹੋਰ ਕਿਤਨੇ ਵੀ ਪਾਪੜ ਵੇਲ ਲਏ, ਨਹੀਂ ਸੁਖੀ ਹੁੰਦਾ, ਦੇਖਿਆ ਨਹੀਂ? ਰਾਜੇ ਰਾਣੇ ਗਰੀਬ ਅਮੀਰ ਬੜੇ ਬੜੇ ਧਨਾੜ ਸਭ ਨਹੀਂ ਸੁਖੀ ਦੇਖੀਂਦੇ, ਅਨੇਕਾਂ ਪ੍ਰਕਾਰ ਦੇ ਦੁੱਖਾਂ ਵਿੱਚ ਮੁਬਤਲਾ ਦੇਖੀਂਦੇ ਹਨ। ਹਰ ਵਕਤ ਮਾਨੇ ਉਹ ਪੁੱਜਦੇ, ਜਿਵੇਂ ਭੱਠ ਵਿੱਚ ਦਾਣਾ ਪੁੱਜਦਾ ਹੁੰਦਾ। ਕਿਉਂ? ਸੁੱਖ ਸਰੂਪ ਸ਼ਾਂਤ ਸਰੂਪ ਵਾਹਿਗੁਰੂ ਤੋਂ ਦੂਰ ਹੋਣ ਕਰਕੇ। ਜਿਹੜੇ ਵਾਹਿਗੁਰੂ ਦੇ ਨਾਲ ਜੁੜ ਗਏ ਸੁਖੀ, ਉਹਦੇ ਨਾਲ ਜੁੜੀਂਦਾ ਕਿਵੇਂ ਹੈ? ਉਹਦੇ ਨਾਮ ਦੁਆਰਾ, ਨਾਮ ਜਪ ਕੇ ਉਸਦੇ ਨਾਲ ਜੁੜੀਂਦਾ। ਜਿਹੜਾ ਵਿਚਾਲੇ ਪਰਦਾ ਹੈ ਹਉਮੈ ਦਾ, ਦੂਰ ਹੋ ਜਾਂਦਾ ਹੈ, ਮਿਲਾਪ ਹੋ ਜਾਂਦਾ। ਸੁਖਾਂ ਦਾ ਸਮੁੰਦਰ ਹੈ, ਆਨੰਦ ਦਾ ਸਾਗਰ ਹੈ, ਸ਼ਾਂਤੀ ਦਾ ਸਮੁੰਦਰ ਹੈ, ਵਾਹਿਗੁਰੂ ਉਸ ਨਾਲ ਜੁੜ ਜਾਂਦਾ। ਅਤੇ ਜੀਵ ਜਿਹੜਾ ਦੁੱਖ ਪਾਉਂਦਾ ਹੈ ਹਰਕੇ ਨਾਮ, ਹਰਕੇ ਨਾਮ ਬਿਨਾਂ ਦੁੱਖ ਪਾਵੈ, ਭਗਤ ਬਿਨਾਂ ਸਹਿਸਾ ਨਹੀਂ। ਚੂਕੇ ਗੁਰੂ ਇਹ ਭੇਦ ਬਤਾਵੈ, ਕਹਾਂ ਪਿਓ ਤੀਰਥ ਵਰਤ ਕੀਏ, ਰਾਮ ਸ਼ਰਨ ਨਹੀਂ ਆਵੈ। ਜੋਗ ਜਗ ਨੇਫਲ ਸਭ ਮਾਨੋ, ਜੋ ਪਰਵ ਜਸ ਵਿਸਰਾਵੈ, ਮਾਣ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ, ਉਹ ਨਾਨਕੇ ਵਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ। ਜਿਉਂਦਾ ਦੁੱਖਾਂ ਤੋਂ ਬਰੀ ਹੁੰਦਾ ਹੈ।
ਨਾਮ ਬਿਨਾਂ ਦੁੱਖ ਪਾਵੇ ਹਰ ਕੇ ਨਾਮ ਬਿਨਾਂ ਦੁੱਖ ਪਾਵੇ।
ਨਾਮ ਤੋਂ ਬਿਨਾਂ ਦੁਖੀ ਹੈ। ਫਿਰ ਪ੍ਰਾਰਥਨਾ ਕੀਤੀ ਗੁਰੂ ਚਰਨਾਂ ਵਿੱਚ ਸਿੱਖਾਂ ਨੇ, ਮਹਾਰਾਜ ਇਹ ਜੀਵ ਖੁਆਰ ਕਿਉਂ ਹੁੰਦਾ? ਅਨੇਕਾਂ ਕਿਸਮ ਦੀ ਖੁਆਰੀ ਦਾ ਬਾਇਸ ਕੀ ਹੈ? ਇੱਥੇ ਵੀ ਅਨੇਕਾਂ ਜੋਨੀਆਂ ਵਿੱਚ ਬੜਾ ਦੁਖੀ ਅਤੇ ਖੁਆਰ ਹੁੰਦਾ, ਉਹਦਾ ਕੀ ਸਬਬ ਹੈ? ਉਹਦਾ ਸਬਬ ਵੀ ਇਹੀ ਹੈ, ਸੁੱਖ ਸਰੂਪ ਖੁਆਰੀ ਤੋਂ ਰਹਿਤ ਜੋ ਵਾਹਿਗੁਰੂ ਹੈ ਉਹਦੇ ਨਾਲ ਨਹੀਂ ਜੁੜਦਾ, ਅਤੇ ਖੁਆਰ ਹੋਣਾ ਲਾਜ਼ਮੀ ਹੈ। ਉਹ ਫਰਮਾਉਂਦੇ ਹਨ,
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ।
ਵਾਹਿਗੁਰੂ ਦੇ ਭਜਨ ਤੋਂ ਬਿਨਾਂ ਖੁਆਰ ਹੋਣਾ ਪੈਣਾ। ਹਰ ਬਿਸਰਤ ਸਦਾ ਫੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਆਰ ਜਾਰੀ। ਭਜਨ ਤੋਂ ਬਿਨਾਂ ਇਹਦਾ ਮਨ ਹੀ ਜਲਦਾ ਬਲਦਾ, ਜਿਵੇਂ ਸੱਪ ਜ਼ਹਿਰ ਨਾਲ ਜਲਦਾ ਹੁੰਦਾ। ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਆਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਧ ਚਲੇ ਗੋਹਾਰ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ, ਵਾਹਿਗੁਰੂ ਦੇ ਗੁਣ ਉਸੇ ਨੇ ਗਾਇਨ ਕੀਤੇ ਹਨ। ਜਿਸ ਤੇ ਗੁਰੂ ਦੀ ਕਿਰਪਾ ਹੋ ਜਾਏ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਪਲਿਆ। ਪਾਰ ਹੋਣ ਦਾ ਸਬੱਬ ਵੀ ਇਹੀ ਹੈ। ਅਤੇ ਅਰਜ਼ ਕੀਤੀ ਗਰੀਬ ਨਿਵਾਸ, ਇਹਦਾ ਮਨ ਅਸ਼ਾਂਤ ਕਿਉਂ ਰਹਿੰਦਾ ਹੈ, ਕਿਉਂ ਕਿਉਂ ਪੁੱਜਦਾ ਰਹਿੰਦਾ, ਜਿਵੇਂ ਭੱਠ ਵਿੱਚ ਦਾਣਾ ਪੁੱਜਦਾ, ਉਹ ਕੀ ਸਬੱਬ ਹੈ? ਉਸਦਾ ਜਵਾਬ ਵੀ ਗੁਰੂ ਜੀ ਇਹੀ ਕੁਛ ਦਿੰਦੇ ਹਨ।
ਸ਼ਾਂਤ ਨਾ ਹੋਵੇ ਜੀ ਬਿਨਾਂ ਹਰ ਨਾਮ,
ਚੰਨ ਚੰਦਨ ਸਰਦ ਰੁੱਤ ਮੂਲ ਨ ਮਿੱਠੀ ਕਹਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰਨਾ ਮਨ ਨੂੰ ਸ਼ਾਂਤ ਕਰਨ ਵਾਲੀ ਚੀਜ਼ ਦੁਨੀਆਂ ਦੇ ਤਖ਼ਤੇ 'ਤੇ ਤਿੰਨਾਂ ਲੋਕਾਂ 14 ਭਵਨਾਂ ਵਿੱਚ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਕੋਈ ਵੀ ਨਹੀਂ। ਸਰਦ ਰੁੱਤ ਠੰਡੀ ਰੁੱਤ ਸਖ਼ਤ ਸਰਦੀ ਦੀ ਰੁੱਤ ਜਿਹਨੂੰ ਕਹਿੰਦੇ ਹਿਮਕਾ ਰੁੱਤ, ਬਹੁਤ ਸਰਦੀ ਪੈਂਦੀ ਹੈ ਪਰ ਮਨ ਉਹ ਵੀ ਸ਼ਾਂਤ ਨਹੀਂ ਕਰ ਸਕਦੀ, ਉਹ ਵੀ ਖਲੜੀ ਨੂੰ ਠੰਡ ਦਿੰਦੀ। ਚੰਦਨ ਚੰਦਰਮਾ ਠੰਡਾ ਮੰਨਿਆ ਹੈ, ਉਹ ਵੀ ਮਨ ਨੂੰ ਸ਼ਾਂਤੀ ਨਹੀਂ ਦਿੰਦੀ, ਉਹਦੀਆਂ ਕਹਿੰਦੇ ਕਿਰਨਾਂ ਦਾ ਅਸਰ ਠੰਡਾ। ਚੰਦਨ ਬਾਵਨ ਚੰਦਨ ਇੱਕ ਕਿਸਮ ਦਾ ਬਿਰਛ ਹੁੰਦਾ ਹੈ, 52 ਉਂਗਲ ਦਾ ਹੁੰਦਾ, ਕਿਤੇ ਕਿਤੇ ਹੁੰਦਾ ਇਹੋ ਜਿਹਾ ਨੇ ਬਣ ਹਰਿਕ ਤਾਂ ਹੁੰਦਾ ਨਹੀਂ ਹੈ। ਮਨ ਮਨ ਮੈਂ ਚੰਦਨ ਨਹੀਂ, ਗਿਰ ਗਿਰ ਮਾਣਕ ਨਾ ਹੈ, ਗਜ ਗਜ ਮੈਂ ਮੋਤੀ ਨਹੀਂ, ਪੁਰ ਪੁਰ ਸਾਧੂ ਨਾ ਹੈ। ਇਹ ਤੱਥ ਕੱਢੇ ਨੇ ਸਿਆਣਿਆਂ ਪੁਰਸ਼ਾਂ ਦੇ, ਕਹਿੰਦੇ ਹਰ ਬਣ ਦੇ ਵਿੱਚ ਚੰਦਨ ਦਾ ਬਿਰਖ ਨਹੀਂ ਹੁੰਦਾ, ਕਿਸੇ ਕਿਸੇ ਕੋਟਾਂ ਮੱਧੇ ਕਿਤੇ ਹੁੰਦਾ। ਮਨ ਮਨ ਮੈਂ ਚੰਦਨ ਨਹੀਂ, ਗਿਰ ਗਿਰ ਮਾਣਕ ਨਾ ਹੈ, ਹਰਿਕ ਪਹਾੜ ਦੇ ਵਿੱਚ ਮਾਣਕ ਨਹੀਂ ਹੋਇਆ ਕਰਦੇ, ਕਿਸੇ ਕਿਸੇ ਪਹਾੜ 'ਚ ਹੁੰਦੇ ਹਨ। ਕਿਸੇ ਤਰ੍ਹਾਂ ਗਜ ਗਜ ਮੈਂ ਮੋਤੀ ਨਹੀਂ, ਮੋਤੀ ਹਰੇਕ ਹਾਥੀ ਦੇ ਮੱਥੇ 'ਚ ਨਹੀਂ ਹੁੰਦਾ, ਕਿਸੇ ਖਾਸ ਹਾਥੀ ਦੇ ਮੱਥੇ ਵਿੱਚ ਮੋਤੀ ਨਿਕਲਦਾ। ਇਸੀ ਤਰ੍ਹਾਂ ਪੁਰ ਪੁਰ ਸਾਧੂ ਨਾ ਹੈ, ਪਿੰਡ ਪਿੰਡ ਦੇ ਵਿੱਚ ਸਾਧੂ ਮਹਾਤਮਾ ਨਹੀਂ ਹੁੰਦੇ, ਕਿਤੇ ਕਿਤੇ ਹੀ ਹੁੰਦੇ। ਸੰਯਮ ਕਰਕੇ ਦੱਸਦੇ ਹਨ, ਮਨ ਨੂੰ ਸ਼ਾਂਤ ਕਰਨ ਵਾਲੀ ਚੀਜ਼ ਨਾ ਠੰਡੀ ਰੁੱਤ ਹੈ, ਨਾ ਬਾਵਨ ਚੰਦਨ ਹੈ, ਨਾ ਚੰਦਰਮਾ ਹੈ, ਪਰ ਮਨ ਨੂੰ ਠੰਡ ਦੇਣ ਵਾਲੀ ਵਸਤੂ ਵਾਹਿਗੁਰੂ ਦਾ ਭਜਨ ਹੈ, ਹਰੀ ਜਸ ਹੈ। ਇਹ ਸਤਸੰਗ ਤੋਂ ਬਿਨਾਂ ਮਿਲਦਾ ਨਹੀਂ। ਤਾਂ ਤੇ ਦੁਖੀ ਹੋਣਾ, ਪਾਰ ਹੋਣਾ ਔਰ ਮਨ ਦਾ ਸ਼ਾਂਤ ਦੇ ਨਾਲ ਹੀ ਮਨ ਨੂੰ ਸ਼ਾਂਤੀ, ਇਹਦੀ ਪੁਆਰੀ ਦੀ ਨਿਵਿਰਤੀ ਔਰ ਇਹਦੇ ਦੁੱਖ ਦੀ ਨਿਵਿਰਤੀ ਹੈ। ਕਿਵੇਂ ਬਹੁਤ ਧਨਰਾਜ ਲੋਕ ਕਹਿੰਦੇ ਹਨ, ਸੁਖੀ ਹੁੰਦੇ ਨੇ ਸਾਧਸੰਗ, ਤਾਂ ਚੰਗੀ ਚੀਜ਼ ਹੈ, ਬੁਰੀ ਨਹੀਂ, ਪਰ ਜੇ ਚੰਗੇ ਪਾਸੇ ਖਰਚਿਆ ਜਾਵੇ। ਧੰਦੇ ਨਾਲ ਸ਼ਰਾਬਾਂ ਪੀ ਕੇ ਲੜਾਈਆਂ ਕਰਦੇ, ਹੋਰ ਬਹੁਤ ਕੁਛ ਕਰਦੇ ਹਨ, ਇੱਥੇ ਵੀ ਦੁਖੀ ਰਹਿੰਦੇ, ਅੱਗੇ ਵੀ ਨਰਕਾਂ ਜਾ ਡਿੱਗਦੇ। ਉਹ ਧੰਨ ਇਹੋ ਜਿਹੇ ਨੇ ਕੀ ਸੁਧ ਦਿੱਤਾ? ਧੰਨ ਬੁਰਾ ਨਹੀਂ, ਧੰਨ ਦੀ ਵਰਤੋਂ 'ਚ ਫਰਕ ਹੈ। ਇਸੀ ਤਰ੍ਹਾਂ ਉਹਨੂੰ ਚੰਗੇ ਪਾਸੇ ਵਰਤਿਆ ਜਾਵੇ, ਧਰਮ ਅਰਥ ਲਗਾਇਆ ਜਾਵੇ, ਪੁੰਨਦਾਨ ਦੇ ਅਰਥ, ਸਤਸੰਗ ਦੇ ਅਰਥ, ਵਾਹਿਗੁਰੂ ਦੇ ਅਰਥ, ਉਹੀ ਧੰਨ ਇੱਥੇ ਵੀ ਸੁਖੀ ਕਰਦਾ, ਇੱਥੇ ਵੀ ਉਹਦੀ ਸ਼ੋਭਾ ਕਰਵਾਉਂਦਾ ਹੈ ਅਤੇ ਅੱਗੇ ਵੀ ਸੁੱਖ ਦਿੰਦਾ। ਅਤੇ ਆਉਂ ਇੱਕ ਵੱਡਾ ਧਨਾੜ ਆਦਮੀ ਕਸੂਰ ਪੱਟੀ ਦੇ ਨੇੜੇ, ਬਹੁਤ ਵੱਡਾ ਧਨਾੜ ਆ, ਉਹਦੇ ਇੱਕ ਲੜਕਾ ਨੌਜਵਾਨ ਉਮਰ, ਬਚਪਨ ਲੰਘ ਗਈ, ਕਿਸ਼ੋਰ ਅਵਸਥਾ ਵੀ ਲੰਘ ਗਈ, ਜਦੋਂ ਜਵਾਨੀ 'ਚ ਪੈਰ ਰੱਖਿਆ ਤਾਂ ਦਿਮਾਗ ਖਰਾਬ ਹੋ ਜਾਂਦਾ। ਜੇ ਸੰਗਤ ਚੰਗੀ ਮਿਲ ਜੇ, ਲਿਟਰੇਚਰ ਚੰਗਾ ਮਿਲੇ, ਵੱਡੇ ਭਰਾ ਹੋਣ, ਇਹਦੀ ਹਾਲਤ ਅੱਛੀ ਬਣੀ ਰਹਿੰਦੀ ਹੈ, ਨਹੀਂ ਤਾਂ ਉਸ ਉਮਰ ਨੂੰ ਸੰਭਾਲਣਾ ਬੜਾ ਔਖਾ ਹੁੰਦਾ। ਬੁਰੀ ਸੁਸਾਇਟੀ ਮਿਲ ਜੇ, ਜੋ ਅਵਸਥਾ ਹੋਵੇ, ਧਨ ਪਦਾਰਥ ਕੋਲ ਹੋਵੇ, ਫਿਰ ਨਰਕ ਬਣ 'ਚ ਸੰਸਾਨੀ ਕੋਈ ਨਹੀਂ, ਇੱਥੇ ਵੀ ਨਰਕ, ਅੱਗੇ ਵੀ ਨਰਕ। ਹਾਂ, ਸ਼ਾਹੂਕਾਰ ਦਾ ਪੁੱਤਰ ਸੀ, ਧਨ ਪਦਾਰਥ ਬੇਅੰਤ ਸੀ, ਘਰੋਂ ਜੇਬਾਂ ਭਰ ਕੇ ਲੈ ਜਾਣੀ, ਉਹਨਾਂ ਸਮਿਆਂ ਦੇ ਵਿੱਚ ਨੋਟ ਨਾਟ ਤਾਂ ਹੁੰਦੇ ਨਹੀਂ ਸਨ, ਰੁਪਈਏ ਹੁੰਦੇ, ਮੋਹਰਾਂ ਹੁੰਦੀਆਂ, ਪਰ ਖੂਬ ਖਾਣ ਪੀਣ ਵਾਲੇ ਬਥੇਰੇ ਮਿਲ ਜਾਂਦੇ ਹਨ, ਕੋਈ ਖਿਲਾਉਣ ਵਾਲਾ ਹੋਵੇ, ਖੂਬ ਸ਼ਰਾਬ ਕਬਾਬ ਜੂਆ ਬਹੁਤ ਕੁਛ ਉੱਠਦਾ, ਜਿੱਥੇ ਸ਼ਰਾਬ ਆ ਜਾਂਦੀ ਉੱਥੇ ਸਾਰੀ ਐਬ ਆ ਜਾਂਦੀ। ਸ਼ਰਾਬ ਦੇ ਪਿੱਛੇ ਸਾਰੇ ਐਬ ਆਉਂਦੇ ਨੇ, ਸ਼ਰਾਬ ਛੱਡਦੇ ਆਦਮੀ ਬਹੁਤੇ ਐਬ ਕੁਦਰਤੀ ਹਟ ਜਾਂਦੇ ਨੇ। ਕਹਿੰਦੇ ਜਿਵੇਂ ਮੀਂਹ ਪੈਂਦਾ ਹੈ, ਉੱਚੇ ਥਾਵਾਂ ਦਾ ਪਾਣੀ ਰੁੜ ਕੇ ਨੀਵੇਂ ਥਾਈਂ ਆਪਸੀ ਆ ਜਾਂਦਾ ਹੈ, ਇਸੀ ਤਰ੍ਹਾਂ ਹੀ ਸ਼ਰਾਬ ਦੇ ਪਿੱਛੇ ਜੂਆ ਖੇਡਣਾ, ਹੋਰ ਲੜਾਈਆਂ ਫਾਈਆਂ, ਦੁਰਾਚਾਰ, ਸਾਰੇ ਹੀ ਐਬ ਆ ਜਾਇਆ ਕਰਦੇ। ਇੱਕ ਨੂੰ ਛੱਡਦੇ ਆਦਮੀ ਸਾਰੇ ਹੀ ਹਟ ਜਾਂਦੇ। ਪਰ ਇਹ ਸ਼ਰਾਬ ਪੈਦਾ ਕਿੱਥੋਂ ਹੁੰਦੀ ਹੈ? ਸ਼ਰਾਬ ਦੀ ਆਦਤ ਕਿਵੇਂ ਬਣਦੀ ਹੈ? ਪਹਿਲਾਂ ਹੀ ਥੋੜ੍ਹਾ ਜੰਮਦਾ ਸ਼ਰਾਬ ਲੱਗਿਆ ਸੀ, ਜਦੋਂ ਥੋੜ੍ਹੀ ਜਵਾਨੀ 'ਚ ਪੈਰ ਰੱਖਦਾ, ਬੁਰੀ ਮਿਲ ਜਾਂਦੀ ਇਹਨੂੰ ਸੁਸਾਇਟੀ, ਫਿਰ ਇਹਦੀ ਬੁੱਧ ਵਿਪਾਤੇ ਹੋ ਜਾਂਦੀ ਹੈ। ਤਦੇ ਹੀ ਬੁੱਧ ਕਹਿੰਦੀ ਹੈ, ਮੇਰਾ ਵਿਨਾਸ਼ ਤਾਂ ਕੁਸੰਗ ਦੁਆਰਾ ਹੁੰਦਾ ਹੈ, ਇਉਂ ਕਹਿੰਦੀ ਹੈ। ਪਿਆਰੇ ਜੀ ਮਾਰੇ ਨਾ ਕੁਸੰਗ ਬੁੱਧ ਕਹਿੰਦੀ ਹੈ ਮੇਰਾ ਵਿਨਾਸ਼ ਕੁਸੰਗ ਦੁਆਰਾ ਹੁੰਦਾ ਹੈ। ਗੱਡੀ ਆਪ ਨਹੀਂ ਚੱਲਦੀ ਹੁੰਦੀ, ਪਹੀਏ ਵੀ ਹਨ, ਸਟੇਅਰਿੰਗ ਵੀ ਹੈ, ਇੰਜਨ ਵੀ ਹੈ, ਸਭ ਦਰੁਸਤ ਹੈ। ਜਿੰਨੀ ਦੇਰ ਤੱਕ ਉਹਦੇ ਵਿੱਚ ਡਰਾਈਵਰ ਨਹੀਂ ਬਹਿੰਦਾ, ਉਹ ਚਲਾਉਂਦਾ ਨਹੀਂ, ਗੱਡੀ ਨਹੀਂ ਚੱਲਿਆ ਕਰ। ਇਸੇ ਤਰ੍ਹਾਂ ਜਿਸਮ ਰੂਪੀ ਗੱਡੀ ਹੈ, ਜੀਵਾਤਮਾ ਇਹਦਾ ਮਾਲਕ ਹੈ, ਬੁੱਧ ਇਸਦਾ ਡਰਾਈਵਰ ਹੈ। ਜਿਹੀ ਜੀ ਬੁੱਧ ਉਹੀ ਜੀ ਗੱਡੀ ਚਲਾਓ। ਜਿਹੜਾ ਡਰਾਈਵਰ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੋ ਨਹੀਂ ਸਕਦਾ, ਐਕਸੀਡੈਂਟ ਨਾਲ ਵਸ ਹੋਏਗਾ, ਆਪ ਵੀ ਮਰਦਾ, ਹੱਡ ਗੋਡੇ ਤੜਾਉਂਦਾ। ਬਹੁਤੀਆਂ ਇੰਨੀਆਂ ਹਾਲਤਾਂ ਹੀ ਅਸੀਂ ਦੇਖੀਆਂ, ਮਾਲਕ ਨੂੰ ਵੀ ਮਾਰਦਾ। ਸਿਆਣਾ ਮਾਲਕ ਤਾਂ ਸ਼ਰਾਬ ਪੀਣੇ ਡਰਾਈਵਰ ਨੂੰ ਰੱਖਦਾ ਹੀ ਨਹੀਂ, ਸੰਯੋਗ ਕਰਕੇ ਗੱਡੀ ਬੰਨ ਦਿੰਦਾ, ਹਰ ਪਾਸੇ ਨੁਕਸਾਨ। ਇਸੇ ਤਰ੍ਹਾਂ ਜਿਸਦਾ ਬੁੱਧ ਰੂਪੀ ਡਰਾਈਵਰ ਠੀਕ ਨਹੀਂ ਹੈ, ਜਿਹਦੀ ਬੁੱਧ ਦਰੁਸਤ ਨਹੀਂ, ਜਿਹਦੀ ਅਕਲ ਦਰੁਸਤ ਨਹੀਂ, ਜਿਸਮ ਰੂਪੀ ਗੱਡੀ ਨੂੰ ਰਾਹੇ ਰਾਸਤੇ 'ਤੇ ਕਿਵੇਂ ਚਲਾ ਸਕੇ, ਠੀਕ ਰਸਤੇ 'ਤੇ ਕਿਵੇਂ ਚਲਾਏ, ਤਾਂ ਗਲਤ ਰਸਤੇ 'ਤੇ ਚਲਾਏਗਾ। ਗਲਤ ਰਸਤੇ 'ਤੇ ਚੱਲਿਆ ਨਤੀਜੇ ਬੁਰੇ ਨਿਕਲਦੇ, ਕੁਦਰਤੀ ਗੱਲ ਹੈ। ਬੁੱਧ ਦਾ ਅੱਛਾ ਹੋਣਾ ਜਾਂ ਬੁਰਾ ਹੋਣਾ ਕਾਹਦੇ ਮੁਨਸਰ ਹੈ, ਇਹ ਸੋਸਾਇਟੀ 'ਤੇ ਮੁਨਸਰ ਹੈ, ਸੰਗਤ 'ਤੇ ਮੁਨਸਰ ਹੈ। ਕਬੀਰ ਮਨ ਪੰਖੀ ਪਿਆ ਉੜਦੈ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ। ਕਬੀਰ ਜੀ ਕਹਿੰਦੇ ਜਿਹੋ ਜਿਹੀ ਕੋਈ ਸੰਗਤ ਕਰਦਾ ਉਹ ਜੇ ਫਲ ਨੂੰ ਖਾਣਾ ਪੈਂਦਾ ਹੈ। ਚੋਰਾਂ ਦੀ ਸੰਗਤ ਵਿੱਚ ਚੋਰੀ ਸਿੱਖ ਲਊਗਾ, ਭਜਨ ਕਰਨੀ ਸਿੱਖੂਗਾ। ਸ਼ਰਾਬੀਆਂ ਦੀ ਸੰਗਤ ਸ਼ਰਾਬ ਸਿੱਖ ਜੂ, ਹੋਰ ਚੰਗੇ ਗੁਣ ਨਹੀਂ ਸਿੱਖੂ। ਜੂਏਬਾਜ਼ਾਂ ਦੀ ਸੰਗਤ ਕਰਨ ਵਾਲਾ ਜੂਏਬਾਜ਼ੀ ਸਿੱਖ ਜੂਆ ਖੇਡਣਾ ਸਿੱਖ ਜੂਗਾ, ਔਰ ਚੰਗੇ ਗੁਣ ਜਿਹੜੇ ਹਨ ਉਹ ਨਹੀਂ ਉਸਨੂੰ ਪ੍ਰਾਪਤ ਹੋਣਗੇ, ਕਿਉਂਕਿ ਸੁਸਾਇਟੀ ਦਾ ਅਸਰ ਬੁੱਧ 'ਤੇ ਹੈ। ਜਿਹੋ ਜਿਹੀ ਬੁੱਧ ਵਜੇ ਸਰੀਰ ਕਰਕੇ ਕਰਤੱਵ ਹੁੰਦਾ, ਉਵੇਂ ਸਰੀਰ ਰੂਪੀ ਗੱਡੀ ਨੇ ਚੱਲਣਾ। ਤਦੇ ਥਾਂ ਤਾਂ ਸਾਨੂੰ ਗੁਰੂ ਜੀ ਨੇ ਵਾਰ ਵਾਰ ਰੋਕਿਆ, ਕੁਸੰਗਤ ਛੱਡੋ, ਸਤਸੰਗ ਵਿਚਰੋ, ਸਤਸੰਗਤ ਕਰੋ, ਕੁਸੰਗਤ ਤੋਂ ਰੋਕਿਆ, ਕੁਸੰਗਤ ਨਹੀਂ ਕਰਨੀ ਚਾਹੀਦੀ। ਸੋ ਸਤਸੰਗਤ ਕਰਨ ਦੀ ਵਾਰ ਵਾਰ ਤਾਕੀਦ ਕੀਤੀ ਹੈ ਮੇਰੇ ਮਾਧੋ ਜੀ, ਸਤਸੰਗ ਮਿਲੇ ਸੋਤਰੇ। ਮਾਨੁਖ ਤਨ ਦੀ ਸਫਲਤਾ ਜੋ ਮਸਾਂ ਮਸਾਂ ਇਸ ਨੂੰ ਹੱਥ ਹੈ, 84 ਜੋਨ ਦੀਆਂ ਤਕਲੀਫਾਂ ਉਠਾ ਕੇ ਇਹਦੇ ਵਿੱਚ ਵੀ ਬੜਾ ਦੁਖੀ ਹੋ ਰਿਹਾ ਹੈ ਜੀਵ, ਉਹ ਮਨ ਦੁੱਖਾਂ ਦੀ ਨਿਵਰਤੀ ਵਾਸਤੇ ਸਤਸੰਗ ਇੱਕ ਪਹਿਲਾ ਸਕੂਲ ਹੈ, ਯਾਨੀ ਸਤਸੰਗ ਰੂਪੀ ਸਕੂਲ ਹੈ, ਕਾਲਜ ਕਰ। ਸੋ ਆਇਓ ਉਹ ਸ਼ਾਹੂਕਾਰ ਦਾ ਮੁੰਡਾ, ਚੜ੍ਹਦੀ ਉਮਰ, ਬੁਰੀ ਸੁਸਾਇਟੀ 'ਚ ਬੈਠ ਉੱਠ ਹੋ ਗਈ, ਬਸ ਸਾਰੇ ਐਬ ਆ ਗਏ ਕੁਦਰਤ। ਜਿਉਂ ਜਿਉਂ ਆਦਮੀ ਐਬਾਂ 'ਚ ਪੈਂਦਾ ਹੈ, ਬੁਰਾਈਆਂ 'ਚ ਪੈਂਦਾ ਹੈ, ਬੁਰੇ ਸੁਭਾਵਾਂ 'ਚ ਪੈਂਦਾ ਹੈ, ਦੁਖੀ ਤਾਂ ਉਦੋਂ ਹੀ ਹੋ ਜਾਂਦਾ, ਗਲਤੀ ਕਰਕੇ ਟੀਸਦਾਈ ਕਰਕੇ ਆਪਣੇ ਆਪ ਨੂੰ ਸੁਖੀ ਮੰਨਦਾ ਹੁੰਦਾ, ਵਾਸਤਵਿਕ ਸੁਖੀ ਨਹੀਂ ਹੁੰਦਾ ਹੈ। ਸੁਖੀ ਤਾਂ ਉਹ ਪੁਰਸ਼ ਹੈ ਜਿਹੜਾ ਸ਼ਾਂਤ ਚਿੱਤ ਹੈ। ਸੋ ਉਹ ਸੁਖੀ ਕੈਸੇ ਹੋ ਸਕੇ ਜਿਹੜਾ ਇਹਨਾਂ ਬੁਰੀਆਂ ਗੱਲਾਂ 'ਚ ਪੈ ਗਿਆ। ਖੈਰ ਭਲਾ ਮੰਨ ਲਓ ਟੀਸਦਾਈ ਕਰਕੇ ਕੁਛ ਦੇਰ ਵਾਸਤੇ ਆਪਣੇ ਆਪ ਨੂੰ ਸੁਖੀ ਮੰਨਦਾ ਹੈ, ਗਲਤੀ ਕਰਕੇ ਸ਼ਰਾਬ ਪੀ ਕੇ ਕਿਸੇ ਨਸ਼ੇ ਦੇ ਅਧੀਨ ਹੋ ਕੇ ਆਦਮੀ ਠੀਕ ਸੋਚ ਨਹੀਂ ਸਕਿਆ ਕਰਦਾ, ਕਿਉਂਕਿ ਬੁੱਧ ਟਿਕਾਣੇ ਨਹੀਂ ਰਿਹਾ ਕਰਦੀ। ਇਸੇ ਤਰ੍ਹਾਂ ਸੁਖਿਆ ਦੁੱਖ ਦੀ ਬਾਬਤ ਜਿਹਦੀ ਵਿਚਾਰ ਕੰਮ ਨਹੀਂ ਕਰਦੀ, ਬੁੱਧ ਰੂਪੀ ਨੇਤਰ ਜੀ ਦੇ ਦਰੁਸਤ ਨਹੀਂ, ਉਹ ਵਿਚਾਰ ਸੁੱਖ ਦੁੱਖ ਨੂੰ ਅੱਛੀ ਤਰ੍ਹਾਂ ਸਮਝ ਨਹੀਂ ਸਕਦੇ, ਸੁੱਖ ਕੀ ਹੈ ਅਤੇ ਦੁੱਖ ਕੀ ਹੈ। ਗਲਤੀ ਕਰਕੇ ਦੁੱਖ ਨੂੰ ਹੀ ਸੁੱਖ ਸਮਝੀ ਜਾਂਦਾ ਹੈ, ਅਸਲੀ ਸੁੱਖ ਦੀ ਸੂਝ ਹੀ ਨਹੀਂ ਹੈ। ਤਾਂ ਤੇ ਆਓ ਉਹ ਸੰਗਤ ਵਿੱਚ ਵਿਚਰਦਾ ਹੈ, ਕਰਦੇ ਉਹ ਸੰਬੰਧੀ ਹਿਤੂ ਰੋਕਦੇ ਹਨ ਵੀ ਚੰਗੀ ਗੱਲ ਨਹੀਂ, ਤੇਰਾ ਭਵਿੱਖ ਬਹੁਤ ਵਿਗੜ ਜਾਏਗਾ, ਤੇਰੀ ਆਉਣ ਵਾਲੀ ਜ਼ਿੰਦਗੀ ਦਾ ਸੱਤਿਆਨਾਸ਼ ਹੋ ਜਾਏਗਾ, ਰੋਗਾਂ ਦਾ ਘਰ ਬਣ ਜਾਏਗਾ, ਆਹੀ ਜਿਹੜੇ ਮਿੱਤਰ ਦੋਸਤ ਹਨ ਕਿਸੇ ਮੌਕੇ ਤੇਰੇ ਦੁਸ਼ਮਣ ਬਣ ਜਾਣਗੇ, ਨੇੜੇ ਨਹੀਂ ਟੁੱਕਣਾ, ਦੁਨੀਆਂ ਤਾਂ ਸੁੱਖ ਦੀ ਹੁੰਦੀ, ਇਸ ਕਰਕੇ ਪ੍ਰੇਮੀਆਂ ਤੂੰ ਇਹਨਾਂ ਦੇ ਵਿੱਚ ਨਾ ਬੈਠਿਆ ਕਰ। ਪਰ ਇੱਕ ਨਹੀਂ ਮੰਨਦਾ ਕਿਸੇ ਦੀ, ਕਿਉਂਕਿ ਬੁੱਧ ਜਦੋਂ ਮੈਂ ਭੰਡੀ ਹੋਈ ਹੁੰਦੀ ਹੈ, ਮਲਨ ਹੋਈ ਹੁੰਦੀ ਹੈ, ਕਿਸੇ ਦੀ ਚੰਗੀ ਨਸੀਹਤ ਇਉਂ ਨਹੀਂ ਉਸਦੇ ਮਨ ਦੇ ਅੰਦਰ ਅਸਰ ਕਰਿਆ ਕਰੇ ਜਿਵੇਂ ਥੰਦੇ ਘੜੇ ਵਿੱਚ ਪਾਣੀ ਨਹੀਂ ਪ੍ਰਵੇਸ਼ ਕਰਿਆ ਕਰ। ਬੁੱਧ ਮਲਨ ਹੈ, ਚੰਗੇ ਗੁਣ ਗ੍ਰਹਿਣ ਨੂੰ ਕਰਨ ਨੂੰ ਯੋਗ ਨਹੀਂ ਹੋਇਆ ਕਰਦੀ। ਜਿੰਨੀ ਜਿੰਨੀ ਬੁੱਧ ਕਿਸੇ ਦੀ ਸ਼ੁੱਧ ਹੈ, ਉਨੀ ਚੰਗੇ ਚੰਗੇ ਵਿਚਾਰ ਗ੍ਰਹਿਣ ਕਰਿਆ ਕਰਦੀ, ਇਹ ਫਾਇਦਾ ਹੈ। ਸਾਫ਼ ਕੱਪੜਾ ਹੀ ਰੰਗ ਨੂੰ ਫੜਦਾ ਹੈ, ਮੈਲਾ ਕੱਪੜਾ ਅਤੇ ਠੰਡਾ ਕੱਪੜਾ ਰੰਗ ਨੂੰ ਫੜਿਆ ਨਹੀਂ ਕਰਦਾ। ਇਸੇ ਤਰ੍ਹਾਂ ਜਿੰਨੀ ਜਿੰਨੀ ਬੁੱਧ ਸ਼ੁੱਧ ਹੁੰਦੀ ਚਲੀ ਜਾਂਦੀ, ਉਹਨਾਂ ਉਹਨਾਂ ਚੰਗੇ ਗੁਣਾਂ ਨੂੰ ਗ੍ਰਹਿਣ ਕਰਨ ਦੇ ਯੋਗ ਹੁੰਦੀ ਚਲੀ ਜਾਂਦੀ, ਉਹ ਅਜੇ ਦਾ ਸੁੱਚਾ ਜੀਵਨ ਹੁੰਦਾ ਚਲਾ ਜਾਂਦਾ ਹੈ। ਤਾਂ ਤਈਓ ਇੱਕ ਨਹੀਂ ਮੰਨਦਾ, ਅਖੀਰ ਹੌਲੀ ਹੌਲੀ ਕਾਫ਼ੀ ਦੇਰ ਤੱਕ ਜਦੋਂ ਆਦਮੀ ਬੁਰਾਈਆਂ ਵਿੱਚ ਵਿਚਰਦਾ ਹੈ, ਸਾਧਸੰਗਤ ਉਹਦੇ ਸਰੀਰ ਨੂੰ ਅਵਸ਼ ਹੀ ਬੁਰੀਆਂ ਭੈੜੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਹ ਭੋਗੰਗ ਤਾਂ ਰੋਗੰਗ, ਹਰਖੰਗ ਤਾਂ ਸ਼ੋਕੰਗ, ਊਚਨ ਤਾਂ ਨੀਚਨ, ਨਾਨਾ ਸਮੂਚਨ। ਸੋ ਇਹਨਾਂ ਜਿਹੜੇ ਜੀਆਂ ਨੂੰ ਸੁੱਖ ਮੰਨਦਾ, ਇਹਦਾ ਨਤੀਜਾ, ਇਹਦਾ ਰਿਜ਼ਲਟ, ਇਹਦਾ ਫਲ ਦੁੱਖ ਹੋਇਆ ਕਰਦਾ ਹੈ। ਤਦੇ ਗੁਰੂ ਜੀ ਕਹਿੰਦੇ
ਸਭੇ ਰੋਗ ਰਾਮ ਦੇ ਪੁਨਿਆ ਰਾਮ ਦੇ
ਆਪਣ ਸਭੇ ਰੋਗ ਜਿਤਨੇ ਰੋਗ ਲੱਗਦੇ ਨੇ ਪਰਮੇਸ਼ੁਰ ਨੂੰ ਭੁੱਲ ਕੇ ਲੱਗਦੇ ਹਨ। ਪਹਿਲੇ ਰੋਗ ਮਨ ਨੂੰ ਲੱਗਦੇ ਨੇ, ਫਿਰ ਤਨ ਨੂੰ ਲੱਗਿਆ ਕਰਦੇ। ਮਨ ਕੀ ਹੈ? ਖਿਆਲਾਤ ਫੁਰਨੇ ਅਠਵੇਸ਼। ਪਹਿਲੇ ਇਹ ਬਿਮਾਰ ਹੁੰਦਾ ਹੈ, ਮਨ ਰੋਗੀ ਹੁੰਦਾ, ਫਿਰ ਇਹ ਰੋਗ ਜਿਸਮ 'ਤੇ ਆਉਂਦੇ ਹਨ। ਜਿਹੜੇ ਅਭਿਆਸੀ ਪੁਰਸ਼ ਨੇ, ਅੱਛੀ ਤਰ੍ਹਾਂ ਮਨ ਦੇ ਪਿੱਛੇ ਪਏ ਹੋਏ ਨੇ, ਮਨ ਦੀ ਖੋਜ ਕਰਨ ਵਾਲੇ, ਮਨ ਦੇ ਉੱਪਰੀ ਪੂਰਾ ਪੂਰਾ ਕੰਟਰੋਲ ਕਰਕੇ ਪੂਰਨ ਸੁਖੀ ਹੋਏ ਹਨ, ਉਹ ਮਹਿਸੂਸ ਕਰਦੇ ਨੇ, ਦੁਨੀਆਂ ਨੂੰ ਤਾਂ ਮਨ ਦਾ ਅਜੇ ਪਤਾ ਵੀ ਨਹੀਂ। ਉਹ ਮਹਿਸੂਸ ਕਰਦੇ ਹਨ ਵਾਕਈ ਜਿੰਨੇ ਦੁੱਖ ਪੈਦਾ ਹੁੰਦੇ ਨੇ ਮਨ ਤੋਂ ਪੈਦਾ। ਗੁਰਬਾਣੀ ਦੀ ਅੱਛੀ ਤਰ੍ਹਾਂ ਸਮਝ ਤਾਂ ਆਉਂਦੀ ਹੀ, ਗੁਰਬਾਣੀ ਦੀ ਜਾਂ ਹੋਰ ਸਤਿ ਸ਼ਾਸਤਰਾਂ ਦੀ ਸਮਝ ਓਨੀ ਦੇਰ ਤੱਕ, ਇਹਦੇ ਅਰਥਾਂ ਦੀ ਸਮਝ ਓਨੀ ਦੇਰ ਤੱਕ ਆਉਂਦੀ ਹੀ ਨਹੀਂ, ਜਿੰਨੀ ਦੇਰ ਤੱਕ ਕੋਈ ਆਤਮ ਸਥਿਤੀ ਵਾਲਾ ਹੋ ਨਹੀਂ ਜਾਂਦਾ। ਬਾਕੀ ਤਾਂ ਪਾਣੀ ਰਿੜਕਣਾ ਹੈ, ਪਾਣੀ ਰਿੜਕੇ ਤੇ ਮੱਖਣ ਥੋੜੋ ਨਿਕਲਣ ਰਿੜਕੀ। ਚਲੋ ਇਸੇ ਤਰ੍ਹਾਂ ਜਦੋਂ ਆਤਮ ਸਥਿਤੀ ਵਾਲਾ, ਫਿਰ ਅੱਛੀ ਤਰ੍ਹਾਂ ਇਹ ਗੁਰਬਾਣੀ ਸਤਿ ਸ਼ਾਸਤਰ ਰਾਹ ਦਿੰਦੇ ਹਨ, ਇਹ ਕਾਇਦਾ ਹੈ। ਫਿਰ ਬਾਣੀ ਦੀ ਅੱਛੀ ਤਰ੍ਹਾਂ ਸਮਝ ਆਉਂਦੀ ਹੈ, ਕਿਵੇਂ ਰੋਗ ਲੱਗਦੇ ਹਨ, ਕਿਵੇਂ ਰੋਗ ਮਨ ਦੀ ਇਕਾਗਰਤਾ ਦੁਆਰਾ ਹਟ ਜਾਂਦੇ ਹਨ, ਉਹਦੇ ਆਪਣੇ ਐਕਸਪੀਰੀਅੰਸ ਵੀ ਤਜਰਬੇ ਵਿੱਚ ਆ ਜਾਂਦੀ। ਗੁਰਬਾਣੀ ਜਿਤਨੀ ਹੈ, ਗੁਰੂ ਸਾਹਿਬਾਨ ਦਾ ਆਪਣਾ ਐਕਸਪੀਰੀਅੰਸ ਹੈ, ਆਪਣਾ ਅਨੁਭਵ ਹੈ, ਆਪਣਾ ਤਜਰਬਾ ਹੈ। ਇਸੇ ਕਰਕੇ ਕਿਸੇ ਦੇ ਖਿਆਲਾਤ, ਕਿਸੇ ਦੇ ਅਨੁਭਵ, ਕਿਸੇ ਦੇ ਐਕਸਪੀਰੀਅੰਸ ਉਹਦਾ ਆਪਣਾ ਰੂਪ ਹੀ ਹੁੰਦੇ ਹਨ। ਗੁਰਬਾਣੀ ਨੂੰ ਤਦੇ ਗੁਰੂ ਦਾ ਰੂਪ ਦੱਸਿਆ ਹੋਇਆ ਹੈ, ਉਹਨਾਂ ਦੇ ਆਪਣੇ ਅਨੁਭਵ ਨੇ, ਕਿਸੇ ਦੇ ਖਿਆਲਾਤ ਕਿਸੇ ਦਾ ਰੂਪ ਹੀ ਹੁੰਦੇ ਹਨ, ਇਹ ਕਾਇਦਾ ਹੈ। ਇਸ ਕਰਕੇ ਇਹਨਾਂ ਨੂੰ ਜਿੰਨਾ ਜਿੰਨਾ ਅਭਿਆਸ ਕਰਦਾ, ਕੋਈ ਆਪਣੇ ਮਨ ਨੂੰ ਅੰਤਰਮੁਖ ਕਰਦਾ, ਉਹਨਾਂ ਉਹਨਾਂ ਬਾਣੀ ਦੀ ਸਮਝ ਆਉਂਦੀ। ਜਦੋਂ ਪੂਰਾ ਸਥਿਤ ਹੋ ਜਾਂਦਾ ਇਹਦਾ ਮਨ ਆਤਮਾ ਦੇ ਵਿੱਚ, ਵਾਹਿਗੁਰੂ ਦੇ ਵਿੱਚ, ਪੂਰੀ ਪੂਰੀ ਸਮਝ ਤਾਂ ਬਾਣੀ ਦੇ ਫਿਰੇ ਆਉਂਦੀ ਹੈ, ਇਹ ਕਾਇਦਾ ਹੈ। ਜਿਹੜਾ ਗੁਰਬਾਣੀ ਨੂੰ ਜਾਂ ਸਤਿ ਸ਼ਾਸਤਰਾਂ ਨੂੰ ਬਹਿਸ ਦਾ ਵਿਸ਼ਾ ਬਣਾ ਲੈਂਦਾ, ਰਗੜੇ ਝਗੜੇ ਦਾ, ਵਤੰਡਾਵਾਦੀ ਦਾ ਵਿਸ਼ਾ ਬਣਾ ਲੈਂਦਾ ਹੈ, ਉਹਨੂੰ ਸ਼ਾਂਤੀ ਕਦੇ ਆ ਹੀ ਨਹੀਂ ਸਕਦੀ। ਕਿਉਂਕਿ ਮਨ ਤਾਂ ਪਹਿਲੀ ਦੁਆਇਤ ਨਾਲ ਭਰਿਆ ਪਿਆ, ਹੋਰ ਦੁਆਇਤ ਭਰ ਜਾਂਦੀ ਨੇ ਝਗੜਿਆਂ 'ਚ। ਕੋਈ ਵੀ ਇਹੋ ਜਿਹਾ ਮਤ ਨਹੀਂ ਜਿਹਨੂੰ ਯੁਕਤੀ ਨਾਲ ਕੱਟਿਆ ਨਹੀਂ ਜਾ ਸਕਦਾ। ਹਾਂ, ਅਤੇ ਜਗਿਆਸੂ ਨੂੰ ਚਾਹੀਦਾ ਇਹਨਾਂ ਝਗੜਿਆਂ ਝਾਟਿਆਂ ਤੋਂ ਪਰੇ ਹੋ ਕੇ ਆਪਣਾ ਪ੍ਰਭੂ ਪ੍ਰਾਪਤੀ ਦਾ ਲਾਭ ਉਠਾਵੇ, ਉਦੋਂ ਸੁਖੀ ਹੋਏ, ਜਨ ਮਨ ਦੇ ਬੰਧਨ ਘੱਟ ਲਵੇ। ਮਸਾਂ ਮਸਾਂ ਮਨੁੱਖਾਂ ਦੇ ਹੱਥ ਆਇਆ ਹੈ ਤਾਂ ਤੇ ਆਹ ਸ਼ਾਸਨ ਇਉਂ ਆਹ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਭੇ ਰੋਗ। ਦੇਖੋ ਨਾ, ਪਹਿਲੇ ਮਨ ਨੂੰ ਰੋਗ ਲੱਗਦੇ, ਫਿਰ ਤੁਹਾਨੂੰ ਪਹਿਲੇ ਮਨ ਰੋਗੀ ਹੁੰਦਾ, ਫਿਰ ਤੁਹਾਨੂੰ ਰੋਗੀ ਹੁੰਦਾ ਹੈ। ਜਦੋਂ ਮਨ ਦੇ ਵਿੱਚ ਤੁਸੀਂ ਖੁਦ ਮਹਿਸੂਸ ਕਰਿਆ ਕਰੋ, ਜਦੋਂ ਮਨ ਅਸ਼ਾਂਤ ਰਹੇ, ਚਿੰਤਾਤਰ ਰਹੇ, ਜਲਦਾ ਬਲਦਾ ਰਹੇ, ਦੁਖੀ ਰਹੇ, ਕਿਸੇ ਫਿਕਰਾਂ ਵਿੱਚ ਮੁਬਤਲਾ ਰਹੇ, ਹੋਰ ਕਾਮ ਕ੍ਰੋਧ ਲੋਭ ਮੋਹ ਕਾ ਹਰ ਵਿੱਚ ਇਹਦੇ ਵਿੱਚ ਹਰ ਵਕਤ ਇਹਦੇ ਵਿੱਚ ਪੰਜਾ ਮਾਰਦੇ ਰਹਿਣ, ਦੇਖੋ ਉਦੋਂ ਮਨ ਦੀ ਕੀ ਹਾਲਤ ਹੁੰਦੀ। ਜਦੋਂ ਮਨ ਦੀ ਹਾਲਤ ਹੁੰਦੀ ਹੈ, ਸਰੀਰ ਦੀ ਵੀ ਹਾਲਤ ਦੇਖ ਲਿਆ ਕਰੋ। ਆਮ ਲੋਕਾਂ ਦਾ ਕਥਨ ਵੀ ਹੈ, ਮੋਟੇ ਮਤ ਵਾਲਿਆਂ ਦਾ, ਉਹ ਵੀ ਕਹਿੰਦੇ ਹਨ ਵੀ ਚਿੰਤਾ ਕਾਹਦੀ, ਚਿੰਤਾ ਤਾਂ ਚਿਖਾ ਬਰਾਬਰ ਹੈ। ਜਿਸ ਪੁਰਸ਼ ਨੂੰ ਚਿੰਤਾ ਰਹਿੰਦੀ ਹੈ ਉਹ ਇੰਨਾ ਇਹਨੇ ਦੁਖੀ ਹੋ ਜਾਂਦਾ, ਸਰੀਰ ਨੂੰ ਕਹਿੰਦਾ ਮੇਰੇ ਨੂੰ ਤਾਂ ਚਿੰਤਾ ਰਹਿੰਦੀ, ਮੈਂ ਤਕੜਾ ਕਿਵੇਂ ਹੋ ਜਾਵਾਂ, ਖੁਰਾਕ ਨਹੀਂ ਮੈਨੂੰ ਲੱਗਦੀ ਹੈ, ਚਿੰਤਾ ਦਾ ਸ਼ਿਕਾਰ ਹੋਇਆ ਐਸਾ। ਤਾਂ ਤੇ ਆਹ ਸ਼ਾਸਨ ਇਉਂ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੰਭੇ ਰੋਗ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਗਾਲੇ। ਕੰਚਨ ਸੁਹਾਗਾ ਢਾਲੇ। ਸੁਨਿਆਰ ਲੋਕ ਸੁਹਾਗੇ ਨੂੰ ਕਿਵੇਂ ਢਾਲਦੇ ਹਨ, ਕੁਠਾਲੀ ਵਿੱਚ ਪਾ ਕੇ ਸੋਨਾ, ਉਹਦੇ ਵਿੱਚ ਸੁਹਾਗਾ ਪਾਉਂਦੇ ਨੇ, ਫਿਰ ਉਹਨੂੰ ਅੱਗ ਤੇ ਰੱਖਦੇ ਨੇ, ਫਿਰ ਸੋਨਾ ਟਲਦਾ। ਇਕੱਲਾ ਸੋਨਾ ਪਾਓ, ਸੁਹਾਗੇ ਤੋਂ ਬਿਨਾਂ ਟਲਦਾ ਨਹੀਂ। ਇਸੇ ਤਰ੍ਹਾਂ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਖਾਲੇ। ਜਿਵੇਂ ਸੁਹਾਗਾ ਕੰਚਨ ਨੂੰ ਢਾਲ ਸੋਨੇ ਨੂੰ ਟਾਲਦਾ ਹੈ, ਇਸੀ ਤਰ੍ਹਾਂ ਕਾਮ ਕ੍ਰੋਧ ਸਰੀਰ ਦਾ ਸਤਿਆਨਾਸ਼ ਕਰਦੇ ਹਨ। ਜਿਹੜਾ ਆਦਮੀ ਇਹਨਾਂ ਵਿੱਚ ਵਿਚਰਦਾ ਜ਼ਿਆਦਾ ਮਰਿਆਦਾ ਤੋਂ ਜ਼ਿਆਦਾ, ਉਹ ਤਾਂ ਪੁੱਛੋ ਨਾ, ਰੋਗ ਲੱਗਣਾ ਤਾਂ ਹੋਰ ਕੀ ਹੋਵੇ। ਆਹ ਇਉਂ ਇਹ ਤਾਂ ਪਹਿਲੇ ਤਾਂ ਮਨ ਨੂੰ ਅਸ਼ਾਂਤੀ, ਜਲਣਾ ਬਲਣਾ, ਸੜਨਾ, ਚਿੰਤਾ ਤਰ, ਉਸ ਤੋਂ ਬਾਅਦ ਸਰੀਰ ਨੂੰ ਵੀ ਹੌਲੀ 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 ਰੋਗ ਲੱਗ ਜਾਂਦੇ ਹਨ। ਕਾਫੀ ਦੇਰ ਜਦੋਂ ਇਹਨਾਂ ਦਾ ਉਹਦੇ ਤਾਂ ਕਿਹਾ ਕਾਮ ਬਰੋਬਰ ਵਿਆਹ ਦੇਣਾ, ਸ਼ਤਰੂ ਨਾ ਮੋਹ ਸਮਾਨ, ਆਨ ਅਗਰ ਨਾ ਕਰੋ ਦਸਾਂ ਸੁਖ ਨਾ ਸਮਾਨ ਗਿਆਨ। ਕਾਮ ਜਿੱਡੀ ਬਿਮਾਰੀ ਕੋਈ ਨਹੀਂ, ਸ਼ਤਰੂ ਨਾ ਮੋਹ ਸਮਾਨ, ਮੋਹ ਜਿੱਡਾ ਕੋਈ ਦੁਸ਼ਮਣ ਨਹੀਂ ਹੈ। ਆਨ ਅਗਰ ਨਾ ਕਰੋਧ ਸਮ, ਕਰੋਧ ਵਰਗੀ ਕੋਈ ਅਗਨੀ ਹੈ, ਅਗਨ ਕ੍ਰੋਧ ਚੰਡਾਲ, ਬਾਹਰਲੀ ਅੱਗ ਤਾਂ ਬਾਹਰੋਂ ਫੂਕਦੀ ਹੈ, ਮਨ ਨੂੰ ਫੂਕੀ ਜਾਂਦਾ ਹੈ। ਤੋ ਜਿਹਨੂੰ ਜਦੋਂ ਕ੍ਰੋਧੀ ਆਦਮੀ ਦੂਜੇ ਨੂੰ ਬੋਲਦਾ, ਉਹਦਾ ਦਿਲ ਵੀ ਫੂਕਦਾ ਹੈ। ਸੋ ਇਉਂ ਕਰਕੇ ਅੰਦਰੋਂ ਅੰਦਰ ਫੂਕੀ ਜਾਂਦਾ ਕ੍ਰੋਧੀ ਆਦਮੀ। ਆਨ ਅਗਨ ਨਾ ਕ੍ਰੋਧ ਸਮ, ਸੁਖ ਨਾ ਸਮਾਨ ਗਿਆਨ, ਬ੍ਰਹਮ ਗਿਆਨ ਜਿੱਡਾ ਸੁਖ ਕੋਈ ਨਹੀਂ। ਜਿਸਦੇ ਹਿਰਦੇ ਵਿੱਚ ਭਗਤੀ ਕਰਦੇ ਕਰਦੇ ਬ੍ਰਹਮ ਦਾ ਗਿਆਨ, ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਉਹਦਾ ਮਨ ਗੜੇ ਵਾਂਗੂ ਠੰਡਾ ਹੋ ਜਾਂਦਾ। ਇਹ ਖਬਰ ਨਹੀਂ ਕਿੱਧਰ ਨੂੰ ਨੱਠ ਜਾਂਦੇ, ਦੁਨੀਆ ਹੀ ਉਹਨਾਂ ਦੇ ਭਾਅ ਦੀ ਨਾਸ ਹੋ ਜਾਂਦੀ ਹੈ। ਦੁਨੀਆਂ ਮਨ ਦੀ ਕਲਪਨਾ ਦਾ ਨਾਮ ਹੈ। ਜਦੋਂ ਮਨ ਨਸ਼ਟ ਹੋ ਗਿਆ, ਦੁਨੀਆਂ ਕਿੱਥੇ ਠਹਿਰੇ ਉੱਥੇ। ਜਦੋਂ ਦੁਨੀਆਂ ਨਾ ਠਹਿਰੇ, ਇਹੋ ਜਿਹੇ ਦੁੱਖ, ਤਕਲੀਫਾਂ, ਬਿਮਾਰੀਆਂ, ਵਾਹਿਗੁਰੂ ਦੇ ਵਿੱਚ ਇਹ ਦੁੱਖ ਨਹੀਂ, ਬਿਮਾਰੀ ਨਹੀਂ, ਕਾਮ ਕੋ ਲੋਭ ਹੰਕਾਰ ਨਹੀਂ, ਚਿੰਤਾ ਫਿਕਰ ਨਹੀਂ, ਰੋਗ ਨਹੀਂ, ਉੱਥੇ ਗਰੀਬੀ ਨਹੀਂ, ਮਹੁਲਸੀ ਨਹੀਂ, ਉੱਥੇ ਆਨੰਦ ਦਾ ਸਾਗਰ ਠਾਠਾ ਮਾਰਦਾ। ਜਿਹੜੇ ਭਗਤੀ ਕਰਦ ਕਰਦੇ ਉਸਨੂੰ ਮਿਲ ਗਏ, ਉੱਥੇ ਤਾਂ ਇਹਨਾਂ ਦਾ ਨਾਮੋ ਨਿਸ਼ਾਨ ਰਹਿੰਦਾ ਨਹੀਂ, ਹਨੇਰਾ ਅਤੇ ਚਾਨਣਾ ਇਕੱਠੇ ਨਹੀਂ ਰਹਿੰਦੇ। ਜਿੱਥੇ ਚਾਨਣਾ ਆਉਂਦਾ, ਹਨੇਰੇ ਦਾ ਨਮੂਦ ਨਹੀਂ ਪੈਂਦਾ। ਜਿੱਥੇ ਵਾਹਿਗੁਰੂ ਆ ਗਿਆ, ਉੱਥੇ ਇਹ ਚੀਜ਼ਾਂ ਰਹਿੰਦੀਆਂ ਨਹੀਂ ਹੁੰਦੀਆਂ, ਇਹ ਅਸ਼ੂਲਨ ਗੱਲ ਹੈ। ਤਾਂ ਤੇ ਉਸਨੂੰ ਹਿਰਦੇ ਵਿੱਚ ਬਿਠਾ ਕੇ ਰੱਖੋ, ਹੈ ਤਾਂ ਹਿਰਦੇ ਵਿੱਚ ਹੀ ਨਾਮ ਦੇ ਆਸਰੇ ਉਹਦੇ ਨਾਲ ਸੁਰਤ ਜੋੜ ਕੇ ਰੱਖੋ। ਮਤਲਬ ਇਹ ਹੈ, ਆਓ ਸਾਸਨ ਤਦੇ ਹੀ ਜਦੋਂ ਬ੍ਰਹਮ ਗਿਆਨ ਕਹਿੰਦੇ ਨੇ, ਪ੍ਰਭੂ ਪ੍ਰਾਪਤੀ ਦਾ ਨਾਮ ਬ੍ਰਹਮ ਗਿਆਨ। ਜਿਸ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ, ਉਹਦੇ ਪਾਦਾ ਸੰਸਾਰ ਖਤਮ ਹੋ ਜਾਂਦਾ। ਕੀ ਰਹਿ ਜਾਂਦਾ? ਇਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਗਤ ਨਹੀਂ ਰਹਿ ਜਾਂਦਾ, ਜਿਹਨੇ ਰੱਸੀ ਮੜਕ ਜਾਣੇ ਚ ਜਿਹਨੂੰ ਰੱਸੀ ਸੱਪ ਭਾਸਦੀ ਹੈ, ਚਾਨਣਾ ਲਿਆ ਕੇ ਦੇਖਦਾ ਰੱਸੀ ਰੱਸੀ ਹੁੰਦੀ ਹੈ, ਹਨੇਰੇ ਵਿੱਚ ਹੀ ਮੜਕ ਚਾਨਣੇ ਵਿੱਚ ਹੀ ਉਹ ਸੱਪ ਭਾਸਦਾ ਸੀ। ਸੱਪ ਦੇ ਪ੍ਰਤੀਤ ਹੋਣ ਕਰਕੇ ਦਿਲ ਧੜਕਦਾ ਸੀ, ਕੰਮ ਬਾਤ ਛੱਡਦਾ ਸੀ, ਦੁਖੀ ਹੁੰਦਾ ਸੀ, ਯਤਨ ਕਰਦਾ ਸੀ। ਇਹ ਜੋ ਚਾਨਣਾ ਲਿਆ ਕੇ ਦੇਖਿਆ ਰੱਸੀ ਰੱਸੀ, ਉਹਦਾ ਧੜਕਾ, ਘਬਰਾਹਟ, ਦੁੱਖ, ਕਲੇਸ਼ ਸਾਰੇ ਮਿਟ ਜਾਂਦੇ ਹਨ। ਇਉਂ ਗਿਆਨ ਦੇ ਅੰਧੇਰੇ ਵਿੱਚ ਇਹ ਜੋ ਦ੍ਰਿਸ਼ ਹੈ, ਇਹ ਸੰਸਾਰ ਭਾਸਦਾ ਹੈ। ਜਦੋਂ ਗਿਆਨ ਦੀ ਰੋਸ਼ਨੀ ਹੁੰਦੀ ਹੈ, ਇਹਦੇ ਹਿਰਦੇ ਵਿੱਚ ਇਹ ਜਗਤ ਹਰ ਕਾ ਰੂਪ ਪ੍ਰਤੀਤ ਹੋਣ ਲੱਗ ਪੈਂਦਾ ਹੈ। ਨੇਤਰੋ ਮੇਰੇ ਹਰ ਤੁਮ ਮੈਂ ਜੋ ਤਰੀ ਹਰ ਵਿਨਾ ਦੇਖੋ, ਕੋਈ ਨਦਰੀ ਹਰ ਨੇ ਹਾਲਿਆ। ਇਹ ਵਿਸ਼ਵ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸ਼ਾਦੀ ਵੇਖ ਦੂਜਿਆ ਜਾਂ ਵੇਖਾ, ਹਰ ਇੱਕ ਹੈ ਹਰ ਬਿਨ ਅਵਰਨ ਕੋਈ ਕਹੇ ਨਾਨਕ। ਇਹ ਨੇਤਰ ਅੰਧ ਸੇ ਸਤੁਰ ਮਿਲਿਆ, ਦਿਵ ਦਿਸ਼ਟ ਹੋਈ। ਉਸ ਮੌਕੇ ਹੀ ਅਸਲ ਗੁਰੂ ਨਾਨਕ ਜੀ ਦਾ ਸਿਧਾਂਤ ਆਦਿ ਸੱਚ ਹੈ ਵੀ ਸੱਚ, ਨਾਨਕ ਉਸੇ ਵੀ ਸੱਚ ਅੱਛੀ ਤਰ੍ਹਾਂ ਅਨੁਭਵ ਨਹੀਂ। ਮੈਂ ਹੱਥ ਤੇ ਔਲਾ ਪਿਆਈਆਂ ਹੁੰਦੀਆਂ ਹੈ। ਹਾਂ, ਗੁਰਬਾਣੀ ਅਮਲ ਵਾਸਤੇ ਬਣੀ ਹੋਈ ਹੈ। ਅੰਤੇ ਆਓ ਸਾਸਨ, ਇਉਂ ਉਸ ਪ੍ਰੇਮੇ ਦੇ ਦਿਲ ਵਿੱਚ ਬੜੀ ਦੇਰ ਤੱਕ ਕਾਮ ਕ੍ਰੋਧ ਸ਼ਰਾਬ ਜਿੱਥੇ ਹੁੰਦੇ, ਉੱਥੇ ਕਾਮ ਵੀ, ਕ੍ਰੋਧ ਵੀ, ਲੋਭ ਵੀ, ਮੋਹ ਵੀ, ਹੰਕਾਰ ਵੀ, ਆਸਾ, ਤ੍ਰਿਸ਼ਨਾ, ਚਿੰਤਾ, ਫਿਕਰ, ਈਰਖਾ, ਛੜੇਵਾਂ, ਬਹੁਤ ਕੁਛ ਆਉਂਦਾ ਗੁਰੂ, ਬਹੁਤ ਕੁਛ ਆਉਂਦਾ। ਸਾਰੇ ਆਸਰੀ ਗੁਣ ਜਿਹੜੇ ਅਸਰਾਂ ਵਾਲੇ ਹੁੰਦੇ, ਰਾਕਸ਼ਾਂ ਵਾਲੇ, ਸਾਰੇ ਆ ਜਾਂਦੇ ਹੁੰਦੇ ਨੇ ਕੁਦਰਤੀ ਗੱਲ। ਸੋ ਕਰਕੇ ਕੁਛ ਦੇਰ ਤੋਂ ਬਾਅਦ ਜਦੋਂ ਮਨ ਦੇ ਵਿੱਚ ਇਹਨਾਂ ਦਾ ਨਿਵਾਸ ਹੋਵੇ, ਹੌਲੀ ਹੌਲੀ ਸਰੀਰ 'ਤੇ ਵੀ ਰੋਗ ਲੱਗਣ ਲੱਗ ਜਾਂਦੇ, ਕਿਉਂਕਿ ਮਨ ਤੋਂ ਸ਼ੁਰੂ ਹੋ ਕੇ ਰੋਗ ਫਿਰ ਸਰੀਰ 'ਤੇ ਆਇਆ ਕਰਦੇ। ਅਰੋਗਤਾ ਵੀ ਮਨ ਤੋਂ ਸ਼ੁਰੂ ਹੋ ਕੇ ਫਿਰ ਸਰੀਰ 'ਤੇ ਆਉਂਦੀ ਹੁੰਦੀ ਹੈ। ਆਓ ਇਉਂ ਉਸਦੇ ਸਰੀਰ ਨੂੰ ਹੁਣ ਸਾਸਨ ਭੈੜੇ ਰੋਗ ਲੱਗਣੇ ਸ਼ੁਰੂ ਹੋ ਗਏ, ਕੋਹੜ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ, ਪਰਮੇਸ਼ੁਰ 'ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਇਹੋ ਜਿਹੇ ਹਾਲਾਤ ਨਜ਼ਰ ਆਏ, ਉਹਦੇ ਮਿੱਤਰਾਂ ਦੋਸਤਾਂ ਨੇ ਦੇਖਿਆ, ਜਿਹੜੇ ਉਹਦੇ ਆਸਰੇ ਨਵਾਲੇ ਪਿਆਲੇ ਦੇ ਦੋਸਤ ਸਨ, ਦੁਨੀਆਂ ਦੀ ਪ੍ਰੀਤੀ ਸਾਸਨ ਝੂਠੀ ਹੁੰਦੀ ਹੈ। ਗੁਰਬਾਣੀ ਇਉਂ ਦੱਸਦੀ ਹੈ, ਆਹ जगत में झूठी देखी प्रीत अपने ही सूक्ष्म सब लागे क्या दारा क्या मीत मेरो मेरो सबे कहत हैं इत्यो बांधे चीत अंतकाल संगी नहकु ए अचर्ज है रीत मन मूर्ख अजहू ने समझत सिख दे हार्यो नीत नानक पौजल पार परे जो गावे पर्व के प्रीत में जान लेओ मन माही अपने ही सूक्ष्म सब लागे को काहू को नाही सुख में आन बहुत मिल बैठत रहत चहु दिश घेरे विपत परी सब ही संग छाड़त को न आवत नेरे कर किनार बहुत हित जांस्यो रहत सदा संग लागी जब ही हंसत जिए काया प्रेत प्रेत कर भागी ए विद को व्यवहार बन्यो है जांस्यो न्यो लगायो अंत बार नानक बिन हरजू को कामना आए ए ईश्वरी मानून है दुख विच कोई नेड़े नहीं आंदा सुख विच बड़ी दुनिया दे पिछे पिछे नठी फिरदी है पर मन मूर्ख अजहू ने समझ तो सिख दे हारे नी माने हजा टीठ दे मूर्ख है अजय नी समझदा अजय वहरू नाल प्यार नहीं मन मूर्ख मेरा ना समझे मन समझदा एहो जिया विचारा एदे अंदर प्रवेश नहीं कर दिया तां ते आओ प्रेमे नूं हुण साध संगत रोग लगन लगो रोग भी बड़े पैड़े घोड़ा दे आसार शुरू हो जाते हैं मित्र दोस्तां नूं जदों पता लग्या लै भई इहनूं तां कोढ़ होण लग्या ए नहीं चंगी गल जे सानूं लग गया सानूं भी ए लग जाए क्योंकि एहदे जिहड़े जर्म हुंदे ने किरम हुंदे ने बीमारी दे बड़ी जल्दी पास वाले नूं चिंबड़िया कर दें सात संगत खाण करके भी बीमार दा जूठा खाओ बीमारी दे जर्म चले जाने उहदे कपड़िया चो चले जाते पास बैठन वाले तो चले जाते ये डॉक्टरी असूल है जिथे डॉक्टर लोग ऑपरेशन वगैरह कर दें उत्थे तां बाहरली चीज़ जान ही कोई नहीं दिंदे अलहदा वर्दियाँ अपने जेडे उत्थे दे पेशेंट मरीज हैं उन्होंने भी अलहदा वर्दियाँ होंदियाँ ताकि बाहरला जुर्म वगैरह लग के नुकसान देना साबित हो इतने तक तो ये जर्म ये किरम भावें दीन दे नहीं इन्होंने अखा न क्योंकि बहुते बरीक होंगे जो बरीक खुरदबीना नाल देखे जाते यही बड़े बड़े नज़र आते हैं आओ जो मित्र दोस्त पर हो गए दुख विच हुण घर रहना शुरू कर दिता घर दे इलाज माल जे कर उन्हें बहुत तनाड कर सी बहुत पैसे वाला कर सी बड़ा सेठ सी उहदा माल नाले कहिंदा देख काका तैनूं समझाउंदे सां बुरी सोसाइटी चंगी नहीं हुंदी उहदा नतीजा अखीर तैनूं निकल ही गया चंगी गल ना कीती अच्छा इलाज करवाउणे अपने वल्लों कोशिश करदे हां रुपए नालों पुत्र ज्यादा प्यारा हुंदा है इउं करके पुत्र नालों अपना शरीर बहुता प्यारा है शरीर नालों अंग प्यारे उन्होंने प्राण प्यारे प्राणा तो प्यारा आत्मा होया करता है तो इस करके सब तो प्रे वस्तु प्यारी वस्तु प्रीतम जान लो मनमाई सब ते ज्यादा प्यारा आत्मा है अपना आपा है उन्हों पर हरेक नहीं जानता अपने आप नूं अज्ञानी दे मन आत्म वस्तु सब का निज स्वरूप है उहदा स्वरूप ही सचित आनंद प्यारा क्यों उहदा स्वरूप ही आनंद है उहदे विच दुख दा ना मनुष्य नहीं है इस करके आनंद जिहड़ा सुख है वह प्यारा हुंदा लोगों को इस करके वह सबसे प्यारी वस्तु वो है ਸੋ ਆਇਓ ਖੈਰ ਜਿਹੜੇ ਹੁਣ ਕਰਦੇ ਸਨ ਉਹ ਵੀ ਹੌਲੀ ਹੌਲੀ ਇਲਾਜ ਮੁਆਲਜੇ ਕਰਾਉਂਦੇ ਕਰਾਉਂਦੇ ਜਦੋਂ ਬਿਮਾਰੀ ਨੂੰ ਕੋਈ ਫਾਇਦਾ ਨਹੀਂ ਹੁੰਦਾ ਜਾਣ ਜਿਵੇਂ ਕਰਮ ਰੋਗ ਹੈ ਉਹ ਵੀ ਹੁਣ ਕਹਿਣ ਲੱਗੇ ਕਾਕਾ ਦੀ ਇਹ ਬੜੀ ਭੈੜੀ ਬਿਮਾਰੀ ਹੈ ਸਾਨੂੰ ਨਾ ਕਿਤੇ ਲੱਗ ਜਾਏ ਠੀਕ ਨਹੀਂ ਤੇਰਾ ਘਰ ਵਿੱਚ ਰਹਿਣਾ ਤੈਨੂੰ ਤਾਂ ਇਹ ਬਿਮਾਰੀ ਲੱਗੀ ਹੈ ਤੇਰੀ ਛੱਪਰੀ ਹੁਣ ਬਾਹਰ ਖੂਹ 'ਤੇ ਪਾ ਦਿੰਦੀ ਪਾ ਸਿੰਘ ਬਾਹਰ ਖੂਹ 'ਤੇ ਛੱਪਰੀ ਪਾ ਤੀ ਭੈਣ ਭਰਾ ਹੀ ਤੂੰ ਉਹ ਵੀ ਹੁਣ ਦੂਰ ਹੋ ਜਾਂਦੇ ਦੁੱਖ ਦੇ ਵਿੱਚ ਪੈਦਾ ਐਸਾ ਹੀ ਹੁੰਦਾ ਹੈ ਆਪਣੇ ਵੀ ਪਰਾਏ ਬਣ ਜਾਂਦੇ ਨੇ ਹੇਤੂ ਵੀ ਦੁਸ਼ਮਣ ਜਾਇਆ ਕਰਦੇ ਹਨ ਜਾਂ ਕੋਈ ਮੁਸ਼ਕਿਲ ਅਤ ਬਣੇ ਟੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣ ਸਾਖ ਦੇ ਭੱਜ ਖਲੇ ਭੱਜੇ ਸਭੋ ਆਸਰਾ ਚੁੱਕੇ ਸਭ ਅਸਰਾਓ ਚੀਤੇ ਆਵੇ ਉਸ ਪਾਪ ਨੂੰ ਤਾਂ ਲੱਗੇ ਨਾ ਤੱਤੀ ਵਾ ਸਾਹਿਬ ਨਿਤਾਣਿਆ ਕਾ ਤਾਂ ਆਏ ਨਾ ਜਾਏ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਜਦੋਂ ਦੁੱਖ ਪੈਂਦਾ ਸਾਰੇ ਆਪਣੇ ਪਰਾਏ ਦੂਰ ਹੋ ਜਾਂਦੇ ਹਨ ਇੱਕੋ ਹੀ ਆਸਰਾ ਪ੍ਰਾਣੀ ਵਾਸਤੇ ਰਹਿ ਜਾਇਆ ਕਰਦਾ ਉਹ ਵਾਹਿਗੁਰੂ ਤੇ ਗੁਰੂ ਦਾ ਸਾਧ ਸਿੰਘ ਉਹ ਦੁੱਖ ਵਿੱਚ ਮਦਦ ਕਰਦਾ ਹੈ ਜਦੋਂ ਵਾਹਿਗੁਰੂ ਦੀ ਸ਼ਰਨ ਗਿਰ ਪਵੇ ਉਹ ਜ਼ਰੂਰ ਮਦਦ ਕਰਦਾ ਹੈ ਤਦੇ ਦੱਸਿਆ
ਨਾ
ਸਾਰੇ ਆਸਰੇ ਟੁੱਟ ਜਾਣ ਆਪਣੇ ਪਰਾਏ ਵੀ ਦੁਸ਼ਮਣ ਬਣ ਜਾਣ ਫਿਰ ਇੱਕੋ ਹੀ ਆਸਰਾ ਰਹਿੰਦਾ ਹੈ ਵਾਹਿਗੁਰੂ ਦੀ ਸ਼ਰਨ ਪਰਮੇਸ਼ਰ ਕਹਿੰਦਾ ਹੈ ਜੀਵਾਂ ਨੂੰ ਆਪਣੇ ਵੱਲ ਖਿੱਚਣ ਦੀ ਜੇਵਰੀ ਦੁੱਖ ਹੈ ਜਦੋਂ ਮੈਂ ਕਿਸੇ ਨੂੰ ਆਪਣੇ ਵੱਲ ਖਿੱਚਣਾ ਹੋਵੇ ਉਹਨੂੰ ਦੁੱਖ ਪ੍ਰੇਰਦਾ ਦੁੱਖ ਵਿੱਚ ਅਵਾਸ਼ੀ ਵਾਹਿਗੁਰੂ ਦੀ ਸ਼ਰਨ ਡਿੱਗਦਾ, ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਦਾ, ਅਰਦਾਸਾਂ ਕਰਦਾ, ਤਰਲੇ ਕਰਦਾ। ਕੁਦਰਤੀ ਗੱਲ ਹੈ, ਭਾਵੇਂ ਨਹੀਂ ਜਾਣਦਾ ਹੁੰਦਾ ਰੱਬ ਕਿਹੋ ਜਿਹਾ ਕਿੱਥੇ ਰਹਿੰਦਾ, ਕਿਹੋ ਜਿਹੇ ਉਹਦੇ ਵਿੱਚ ਗੁਣ ਹਨ, ਇਹ ਨਹੀਂ ਜਾਣਦਾ, ਪਰ ਇੰਨਾ ਕੁ ਜ਼ਰੂਰ ਜਾਣਦਾ ਉਹ ਮਦਦ ਜ਼ਰੂਰ ਕਰਦਾ। ਅਰਦਾਸਾਂ ਤਰਲੇ ਬੇਨਤੀਆਂ ਕਰਦੇ ਵੀ ਦੇਖੇ ਗਏ, ਜਦੋਂ ਇੱਕ ਬਣ ਹੋ ਕੇ ਅਰਦਾਸ ਕਿਸੇ ਦੀ ਹੋ ਜਾਵੇ ਮਨਜ਼ੂਰ ਵੀ ਹੁੰਦੀਆਂ ਦੇਖੀਆਂ ਗਈਆਂ। ਪਰ ਅਸਲੀ ਜਿਹਾ ਜਿਹਾ ਵਾਹਿਗੁਰੂ ਹੈ, ਉਹਦੀ ਬਾਬਤ ਤਾਂ ਤੱਤ ਵੇਟੇ ਬ੍ਰਹਮ ਗਿਆਨੀ ਅਰਹ ਲੋਕ ਹੀ ਜਾਣਦੇ ਹਨ, ਉਰਾਂ ਉਰਾਂ ਨਹੀਂ ਜਾਣਿਆ ਜਾਂਦਾ। ਉਹ ਆਓ ਸਾਸਕ ਇਉਂ ਜਿਸ ਵਕਤ ਕਰਦੇ ਆਪਣੇ ਪਰਾਏ ਹੋ ਗਏ, ਉਹਨਾਂ ਨੇ ਕਰਦਿਆਂ ਨੇ ਵੀ ਛੱਪਰੀ ਬਾਹਰ ਪਾ ਦਿੱਤੀ, ਪ੍ਰੇਮੇ ਦੀ ਖੂਤੇ ਰਹਿੰਦਾ ਹੈ, ਵੇਲੇ ਵੇਲੇ ਸਿਰ ਰੋਟੀ ਦੇ ਆਉਂਦੇ ਹਨ, ਹੁਣ ਕੋਈ ਨੇੜੇ ਨਹੀਂ ਜਾਂਦਾ। ਕਿਉਂ? ਆਪਣਾ ਸੁੱਖ ਸਭ ਨੂੰ ਪਿਆਰਾ ਹੈ, ਜਾਣਦੇ ਜੇ ਇਹਦੇ ਨੇੜੇ ਜਾਵਾਂਗੇ ਸਾਨੂੰ ਵੀ ਕੋਹੜ ਦੇ ਕਿਰਮ ਲੱਗ ਜਾਣਗੇ, ਸਾਨੂੰ ਨਾ ਕਿਤੇ ਕੋਹੜ ਹੋ ਜਾਏ, ਇਉਂ ਕੋਈ ਨੇੜੇ ਨਹੀਂ ਟੁੱਕਦਾ, ਮਿੱਤਰ ਦੋਸਤ ਸਭ ਦੂਰ ਹੋ ਜਾਂਦੇ। ਇਹੋ ਜਿਹੇ ਸਨ, ਕਰਦੇ ਵੀ ਵੇਲੇ ਵੇਲੇ ਰੋਟੀ ਦੇ ਆਉਂਦੇ ਨੇ ਸਾਸਿੰਗ, ਪਰ ਦੁਖੀ ਦੇ ਨੇੜੇ ਹਰੇਕ ਹੀ ਸੰਕੋਚ ਕਰਦਾ ਹੈ, ਉੱਥੇ ਵੀ ਨਾਂਗੇ ਪੈਂਦੇ ਨੇ, ਕਈ ਵੇਲੇ ਸਿਰ ਨਹੀਂ ਰੋਟੀ ਪਹੁੰਚਦੀ। ਕਿਉਂ? ਇਸ ਨੂੰ ਕਹੇ ਨੇੜੇ ਤਾਂ ਕੋਈ ਜਾਂਦਾ ਕੋਈ ਨਹੀਂ, ਆਪਣੇ ਕਰਮਾਂ ਨੂੰ ਹੁਣ ਪ੍ਰੇਮਾ ਰੋਂਦਾ ਹੈ, ਕਰਦੇ ਵੀ ਸਾਰੇ ਦੂਰ ਹੋ ਗਏ ਸਾਸਿੰਗ। ਉਹਦਾ ਮਨ ਵੀ ਤਨ ਵੀ ਉਨੀਓ ਜਲਦਾ ਹੈ ਜਿਵੇਂ ਜਿਵੇਂ ਪੱਟ ਵਿੱਚ ਦਾਣਾ ਪੁੱਜਦਾ ਹੁੰਦਾ ਹੈ। ਕਦੇ ਦੱਸਿਆ ਵੇਕਾਰ ਜਿਨ ਤਨ ਬਾਣੀ ਵਿਸਰ ਜਾਏ ਜੂੰ ਪੱਕਾ ਰੋਗੀ। ਜਿਸਦੇ ਮਨ ਵਿੱਚੋਂ ਵਾਹਿਗੁਰੂ ਦਾ ਭਜਨ ਔਰ ਬਾਣੀ ਵਿਸਰ ਜਾਏ ਉਹਦਾ ਮਨ ਹੀ ਹੁਣ ਜਲਦਾ, ਜਿਵੇਂ ਪੱਕਾ ਰੋਗੀ ਕਹੀਏ ਕੋਹੜੀ ਦਾ ਸਰੀਰ ਜਲਦਾ ਹੁੰਦਾ, ਮਨ ਜਲਦਾ ਬਲਦਾ ਸੜਦਾ, ਹਰ ਦਿਨ ਜੀਓ ਜਲ ਵੱਲ ਜਾਓ। ਸੋ ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਕਿਸੇ ਵਸਤੂ ਨਾਲ ਮਨ ਸੰਤੁਸ਼ਟ ਅਤੇ ਤ੍ਰਿਪਤ ਨਹੀਂ ਹੁੰਦਾ, ਮਨ ਨੂੰ ਤ੍ਰਿਪਤੀ ਵਹਿਗ ਦੇ ਵਿੱਚ ਹੀ ਆਉਂਦੀ ਹੈ, ਹੋਰ ਕੋਈ ਤ੍ਰਿਪਤ ਕਰਨ ਵਾਲੀ ਚੀਜ਼ ਦੁਨੀਆਂ 'ਤੇ ਹੈ ਹੀ ਨਹੀਂ। ਇਉਂ ਪ੍ਰੇਮੀ ਦੀ ਹਾਲ ਕੋਈ ਨੇੜੇ ਨਹੀਂ ਆਉਂਦਾ, ਕੋਹੜ ਦਾ ਰੋਗ ਲੱਗਿਆ, ਦਿਨੋ ਦਿਨ ਬਿਮਾਰੀ ਵੱਧਦੀ ਜਾਂਦੀ ਹੈ, ਹਰ ਵਕਤ ਸਰੀਰ ਜਲਦਾ ਬਲਦਾ ਸੜਦਾ ਰਹਿੰਦਾ, ਜਲਨ ਰਹਿੰਦੀ ਹੈ। ਜੋ ਖਾਣਾ ਦਾਣਾ ਕਰਦੇ ਪਚਾਉਂਦੇ ਸਨ ਉਹਦੇ ਵਿੱਚ ਵੀ ਨਾਗੇ ਪੈਣ ਲੱਗ ਪਏ, ਕਹਿ ਨਹੀਂ ਸਕਦਾ ਕਿਸੇ ਨੂੰ ਕੀ ਕਰੇ। ਇਸੇ ਤਰ੍ਹਾਂ ਆਪਣੇ ਕਰਮਾਂ ਦਾ ਫਲ ਇਹਨੇ ਇਹ ਨਤੀਜਾ ਕੁਸੰਗ ਦੇ ਜ਼ੇਰੇ ਅਸਰ ਹੋ ਕੇ ਬੁਰਾਈਆਂ ਵਿੱਚ ਲੱਗਣ ਦਾ ਹੈ, ਜਿਹੜਾ ਭੁਗਤ ਰਿਹਾ ਇੱਥੇ ਨਰਕ ਭੋਗ ਰਿਹਾ। ਹੁਣ ਇੱਕੋ ਹੀ ਆਸਰਾ ਇੱਕੋ ਥਾਂ ਹੁੰਦਾ ਹੈ, ਜੇ ਪੁਰਸ਼ ਵਾਸਤੇ ਰੱਬ ਦੇ ਅੱਗੇ ਪ੍ਰਾਰਥਨਾ, ਦਿਨ ਰਾਤ ਪ੍ਰਾਰਥਨਾ ਬੇਨਤੀਆਂ ਕਰਦਾ ਹੈ, ਪ੍ਰਭੂ ਹੈ ਅੰਤਰਜਾਮੀ ਹੈ, ਪਤਤ ਪਾਵਨ ਹੈ, ਕਰਨ ਕਾਰਨ ਹੈ, ਮਿਹਰਬਾਨ ਹੈ, ਸਰਵ ਸ਼ਕਤੀਮਾਨ ਵਾਹਿਗੁਰੂ ਜੀ ਮਿਹਰ ਕਰੋ, ਮੇਰੇ ਸਰੀਰ ਨੂੰ ਠੀਕ ਕਰੋ, ਮੈਂ ਤੇਰਾ ਸਦਾ ਹੀ ਭਜਨ ਕਰੋ। ਦੁੱਖ ਵਿੱਚ ਐਵੇਂ ਸਾਰੇ ਕਰਦੇ ਹੁੰਦੇ ਹਨ, ਸੋਈਓ ਜਿਵੇਂ ਮਾਤਾ ਦੇ ਉਦਰ ਵਿੱਚ ਵੀ ਐਵੀਂ ਇਹ ਤਰਲੇ ਕੱਢਦਾ ਸੀ ਨਾ, ਉੱਥੇ ਦੁੱਖ ਸੀ, ਜਠਰਾਗਨ ਸਾੜਦੀ ਸੀ, ਦੁੱਖ ਵਿੱਚ ਅਵਸ਼ ਹੀ ਐਸਾ ਹੁੰਦਾ ਹੈ। ਹਾਂ ਇਹ ਵੀ ਨਾਲ ਅਸੂਲ ਹੈ, ਕੇਸ਼ਵ ਕੇਸ਼ਵ ਕੂਕੀਏ ਨਾ ਸੋਈਏ, ਆਸਾਰ ਰਾਹ ਦਿਵਸ ਕੇ ਕੂਕਨੇ ਕਦੇ ਸੁਣੇ ਪੁਕਾਰ। ਇੱਕ ਮਨ ਹੋ ਕੇ ਸ਼ਰਧਾ ਦੇ ਨਾਲ ਅਗਰ ਬੇਨਤੀ ਹੋ ਜਾਵੇ, ਦ੍ਰਿੜ ਵਿਸ਼ਵਾਸ ਦੇ ਨਾਲ ਬੇਨਤੀ ਮਨਜ਼ੂਰ ਹੋ ਜਾਇਆ ਕਰਦੀ ਹੈ। ਕਹਿ ਨਹੀਂ ਸਕਦਾ ਕਿਸੇ ਨੂੰ ਕੀ ਕਰੇ। ਇਸੇ ਤਰ੍ਹਾਂ ਆਪਣੇ ਕਰਮਾਂ ਦਾ ਫਲ ਇਹਨੇ ਇਹ ਨਤੀਜਾ ਕੁਸੰਗ ਦੇ ਜ਼ੇਰੇ ਅਸਰ ਹੋ ਕੇ ਬੁਰਾਈਆਂ ਵਿੱਚ ਲੱਗਣ ਦਾ ਹੈ, ਜਿਹੜਾ ਭੁਗਤ ਰਿਹਾ ਇੱਥੇ ਨਰਕ ਭੋਗ ਰਿਹਾ। ਹੁਣ ਇੱਕੋ ਹੀ ਆਸਰਾ ਇੱਕੋ ਥਾਂ ਹੁੰਦਾ ਹੈ, ਜੇ ਪੁਰਸ਼ ਵਾਸਤੇ ਰੱਬ ਦੇ ਅੱਗੇ ਪ੍ਰਾਰਥਨਾ, ਦਿਨ ਰਾਤ ਪ੍ਰਾਰਥਨਾ ਬੇਨਤੀਆਂ ਕਰਦਾ ਹੈ, ਪ੍ਰਭੂ ਹੈ ਅੰਤਰਜਾਮੀ ਹੈ, ਪਤਤ ਪਾਵਨ ਹੈ, ਕਰਨ ਕਾਰਨ ਹੈ, ਮਿਹਰਬਾਨ ਹੈ, ਸਰਵ ਸ਼ਕਤੀਮਾਨ ਵਾਹਿਗੁਰੂ ਜੀ ਮਿਹਰ ਕਰੋ, ਮੇਰੇ ਸਰੀਰ ਨੂੰ ਠੀਕ ਕਰੋ, ਮੈਂ ਤੇਰਾ ਸਦਾ ਹੀ ਭਜਨ ਕਰੋ। ਦੁੱਖ ਵਿੱਚ ਐਵੇਂ ਸਾਰੇ ਕਰਦੇ ਹੁੰਦੇ ਹਨ, ਸੋਈਓ ਜਿਵੇਂ ਮਾਤਾ ਦੇ ਉਦਰ ਵਿੱਚ ਵੀ ਐਵੀਂ ਇਹ ਤਰਲੇ ਕੱਢਦਾ ਸੀ ਨਾ, ਉੱਥੇ ਦੁੱਖ ਸੀ, ਜਠਰਾਗਨ ਸਾੜਦੀ ਸੀ, ਦੁੱਖ ਵਿੱਚ ਅਵਸ਼ ਹੀ ਐਸਾ ਹੁੰਦਾ ਹੈ। ਹਾਂ ਇਹ ਵੀ ਨਾਲ ਅਸੂਲ ਹੈ, ਕੇਸ਼ਵ ਕੇਸ਼ਵ ਕੂਕੀਏ ਨਾ ਸੋਈਏ, ਆਸਾਰ ਰਾਹ ਦਿਵਸ ਕੇ ਕੂਕਨੇ ਕਦੇ ਸੁਣੇ ਪੁਕਾਰ। ਇੱਕ ਮਨ ਹੋ ਕੇ ਸ਼ਰਧਾ ਦੇ ਨਾਲ ਅਗਰ ਬੇਨਤੀ ਹੋ ਜਾਵੇ, ਦ੍ਰਿੜ ਵਿਸ਼ਵਾਸ ਦੇ ਨਾਲ ਬੇਨਤੀ ਮਨਜ਼ੂਰ ਹੋ ਜਾਇਆ ਕਰਦੀ ਹੈ। ਭਾਵੇਂ ਜਿਹੜੇ ਅਰਦਾਸ ਦੇ ਅਸੂਲਾਂ ਨੂੰ ਅੱਛੀ ਤਰ੍ਹਾਂ ਜਾਣਦੇ ਹਨ, ਅਗਰ ਉਸ ਤਰੀਕੇ ਸਿਰ ਕੀਤੀ ਜਾਵੇ, ਸੰਸਾਈ ਕੋਈ ਨਹੀਂ ਰਹਿੰਦਾ ਅਰਦਾਸ ਮਨਜ਼ੂਰ ਹੋਣ ਦੇ ਵਿੱਚ। ਵਾਹਿਗੁਰੂ ਤਾਂ ਸਰਵ ਸ਼ਕਤੀਮਾਨ ਹੈ ਹੀ, ਸਾਰੇ ਪਰਿਪੂਰਨ ਹੈ, ਉਹ ਸ਼ਕਤੀਆਂ ਦਾ ਭੰਡਾਰ ਹੈ, ਕਰੋੜਾਂ ਬ੍ਰਹਮੰਡ ਉਹਦੇ ਵਿੱਚੋਂ ਨਿਕਲੇ, ਜਿੰਨੀਆਂ ਬ੍ਰਹਮੰਡਾਂ ਦੀ ਸ਼ਕਤੀਆਂ ਉਹਦੇ ਵਿੱਚੋਂ ਨਿਕਲੀਆਂ ਹਨ ਸਾਰੀਆਂ, ਉਹ ਤੋਂ ਬਿਨਾਂ ਕੋਈ ਕੁਛ ਵੀ ਨਹੀਂ ਹੈ। ਮੰਤੇ ਐਸਾ ਹੀ ਹੈ, ਸਦਾ ਦਿਆਲੂ ਹੈ, ਮਿਹਰਬਾਨ ਹੈ, ਸਰਵ ਸ਼ਕਤੀਮਾਨ ਹੈ, ਇਤਿਹਾਸ। ਪਰ ਜਦੋਂ ਇੱਕ ਮਨ ਹੋ ਕੇ ਦ੍ਰਿੜ ਵਿਸ਼ਵਾਸ ਨਾਲ ਬੇਨਤੀ ਹੋ ਜਾਵੇ, ਉਹ ਮਨਜ਼ੂਰ ਹੋਇਆ ਕਰਦੀ ਹੈ, ਉਹ ਬੇਨਤੀ ਮਨਜ਼ੂਰ ਹੋਈ ਤੇ ਉਸ ਦੀ ਕਿਰਪਾ ਹੋ ਜਾਂਦੀ ਹੈ। ਜਿਉਂ ਦਿਨ ਰਾਤ ਕਿਤਨੇ ਸਾਲ ਗੁਜ਼ਰ ਗਏ ਨਰਕ ਭੁਗਦੇ ਨੂੰ, ਪ੍ਰੇਮੇ ਨੂੰ, ਇਹ ਤਾਂ ਕੁਸੰਗ ਦੇ ਜ਼ੇਰੇ ਅਸਰ ਕੇ ਬੁਰਾਈਆਂ ਦਾ ਫਲ ਭੋਗ ਰਿਹਾ ਨਾ। ਹੁਣ ਦੂਸਰੀ ਸਾਈਡ ਸਤਸੰਗ ਮਿਲ ਜਾਏ, ਵਾਹਿਗੁਰੂ ਦਾ ਭਜਨ ਮਿਲ ਜਾਏ, ਇਹਦੀ ਜ਼ਿੰਦਗੀ ਨਰਕ ਤੋਂ ਸਵਰਗ ਬਣ ਜਾਂਦੀ ਹੈ। ਇੱਥੇ ਦੂਸਰੀ ਸਾਈਡ ਸਤਸੰਗ ਦੀ ਹੈ, ਮੇਰੇ ਮਾਧੋ ਜੀ ਸਤਸੰਗ ਮਿਲੇ ਤੋ ਤਰੇ। ਕਹਿ ਰਹੇ ਹੋ ਪ੍ਰਾਰਥਨਾ ਕਈ ਸਾਲ ਦੇ ਕਰਦਿਆਂ 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 ਕਿਸੇ ਬਹਾਨੇ ਵਾਹਿਗੁਰੂ ਕਿਰਪਾ ਕਰਿਆ ਕਰਦਾ ਹੈ। ਗੁਰੂ ਮਹਾਰਾਜ ਤੀਸਰੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਜੋਤ ਜਗਾਉਂਦੇ ਹਨ, ਲੰਗਰ ਗੁਰੂ ਕੇ ਚੱਲਦੇ ਹਨ, ਭਰਤੀ ਕਰਨ ਵਾਲੇ ਬੜੇ ਬੜੇ ਗੁਰਮੁਖ ਸਿੱਖ ਰਹਿੰਦੇ ਹਨ, ਰਿਸ਼ੀਆਂ ਵਰਗੇ ਸਿੱਖ ਰਹਿੰਦੇ ਹਨ, ਔਰ ਫਿਰ ਦੁਨੀਆਂ ਦਾ ਭਲਾ ਹੋ ਰਿਹਾ ਹੈ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਵਾਂਗੂ ਅੱਛੇ ਰਸਤੇ ਨਹੀਂ ਸਨ, ਰੇਲਾਂ ਨਹੀਂ ਸਨ ਸਾਡੇ ਦੇਸ਼ 'ਚ ਅਜੇ ਆਈਆਂ, ਸੜਕਾਂ ਨਹੀਂ ਸਨ ਬਣੀਆਂ, ਮੋਟਰਾਂ ਮਾਟਰਾਂ ਤਾਂ ਹੁਣ ਜ਼ਿਆਦਾ ਰਿਵਾਜ ਹੋਇਆ ਹੈ। ਪਹਿਲੇ ਸਮਿਆਂ ਦੇ ਵਿੱਚ ਰਸਤੇ ਅੱਛੇ ਨਹੀਂ ਹੁੰਦੇ ਸਨ, ਜੰਗਲਾਤ ਬਹੁਤੇ ਹੁੰਦੇ ਸਨ, ਉਹਨਾਂ ਵਿੱਚ ਦਰਿੰਦੇ ਹੁੰਦੇ, ਸੰਗਤਾਂ ਇਕੱਠੀਆਂ ਹੋ ਕੇ ਮੁਖਤਲਿਫ ਇਲਾਕਿਆਂ ਦੀਆਂ ਦੀਵਾਨਾਂ ਵਿੱਚ ਪਹੁੰਚਦੀਆਂ ਹੁੰਦੀਆਂ, ਹੌਲੀ ਹੌਲੀ ਆਪਣਾ ਸਫ਼ਰ ਤੈਅ ਕਰਦੇ ਹੁੰਦੇ ਸਨ। ਹੁਣ ਦੋ ਵੱਡੇ ਵੱਡੇ ਦੀਵਾਨ ਵਿਸਾਖੀ ਔਰ ਦੀਵਾਲੀ ਵਗੈਰਾ ਲੱਗਿਆ ਕਰਦੇ ਸਨ ਹਜ਼ੂਰੀ ਵਿੱਚ। ਹੁਣ ਸੰਗਤਾਂ ਇਕੱਠੀਆਂ ਹੋ ਕੇ ਕਈ ਸਾਲ ਗੁਜ਼ਰ ਗਏ ਪ੍ਰੇਮੀ ਨੂੰ ਅਰਦਾਸਾਂ ਕਰਦੇ ਹਨ, ਸੋ ਅੱਜ ਸੰਗਤ ਗੁਰੂ ਕੇ ਦਰਸ਼ਨ ਨੂੰ ਜਾ ਰਹੀ, ਇਕੱਠੀ ਹੋ ਕੇ ਉਸ ਇਲਾਕੇ ਦੀ ਸੰਗਤ ਇਸੀ ਪਿੰਡ ਵਿੱਚ ਰਿਹਾਇਸ਼ ਕੀਤੀ। ਰਾਤ ਉੱਥੇ ਪ੍ਰਸ਼ਾਦ ਪਾਣੀ ਚੱਕ ਕੇ ਆਰਾਮ ਕੀਤਾ। ਸਵੇਰੇ ਪਹਿਰ ਸਵਾ ਪਹਿਰ ਰਾਤਰੇ ਨੇ ਉੱਠ ਕੇ ਇਸ਼ਨਾਨ ਆਦਿ ਸੋਧ ਕੇ ਸਭ ਨੇ, ਕੋਈ ਬਾਣੀ ਪੜ੍ਹਦਾ ਹੈ, ਕੋਈ ਸਿਮਰਨ ਕਰਦਾ ਹੈ। ਅਖੀਰ ਜਲਦੀ ਹੀ ਤਿਆਰੀ ਕਰਕੇ ਚਾਲੇ ਪਾ ਦਿੱਤੇ ਔਰ ਚੱਲਣ ਵੇਲੇ ਹੀ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਜਿਵੇਂ ਜੋਟੀਆਂ ਵਿੱਚ ਹੁੰਦਾ ਹੈ, ਸ਼ਬਦ ਛੱਕਾ ਸਲੋਕ ਕਿਉਂ ਸੰਗਤਾਂ ਨੇ ਪ੍ਰੇਮੀਆਂ ਨੇ ਸ਼ੁਰੂ ਕਰ ਦਿੱਤਾ ਔਰ ਚਲੇ ਜਾ ਰਹੇ ਹਨ। ਗੁਰਬਾਣੀ ਗੁਰੂ ਘਰ ਦੀ ਉਪਾਸ਼ਨਾ ਤੁਰੇ ਜਾਂਦੇ ਵੀ ਹੋ ਸਕਦੀ, ਉਠ ਬੈਠ ਸੋਤ ਨਾਮ ਕਹੋ ਨਾਨਕ ਜਨ ਕੇ ਸਤਿਕਾਮ। ਮਿਉਂ ਚੱਲਣ ਵੇਲੇ ਇੱਕ ਸ਼ਬਦ, ਇੱਕ ਛੱਕਾ, ਇੱਕ ਸਲੋਕ ਲਾਉਂਦੇ ਚਲੇ ਆਉਂਦੇ।
Thank you.
ताप निवारण हारा दुख हंता सुख रास ताको विघ्न न को लागे जाकी प्रभ आगे अरदास। एक ओंकार श्री वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक ले थ्याए। फिर अंगद गुरते अमरदास रामदासे हुई सहाय। अर्जन हर गोविंद नु सिमरो श्री हर राय। श्री हर कृष्ण त्याईये जिस डिठे सब दुख जाए। गुरु तेग बहादुर सिमरिए खर नौ निद आवे थाए। सब थाई होए सहाय। दसवें पातशाह श्री गुरु गोविंद सिंह साहेब जी सब थाई होए सहाय। श्लोक महला दूजा। आपे जाने करे आप आपे आने रास। तिसे अगे नानका खले कीचे अरदास। सत श्री अकाल पुरख जी का ध्यान तरके खालसा साहेब बोलो जीवा। दसां पातशाहियां दी जोत श्री गुरु ग्रंथ साहेब जी दे पाठ। दर्शन दीदार दा ध्यान तरके खालसा साहेब बोलो जीवा। चार साहेब जादे पंज प्यारे चाली मुक्ते चौहां तख्तां। सरबत गुरुद्वारियां दा ध्यान तरके खालसा साहेब बोलो जीवा। जिन्ना गुरमुखां नाम जपया बंड छकिया। धर्म हे शीश दिते चरखियां ते चढ़े बंद बंद कुटवाए। सिदक नहीं हारिया तिन्ना सचियारियां प्यारियां सिदक वांग सिक।